श्री वाहेगुरु साहिब जी एक ओंकार सतनाम करता पुरख निरपाव निर्वैर अकाल मूर्त अजूनी सैभं गुर प्रसाद जप आद सच जुगाद सच है पी सच नानक खुशी पी सच गुरु नानक अंगद गुरु अमरदास पद बंद रामदास अर्जुन गुरु श्री हर गोविंद हरि राय हर कृष्ण गुर तेग बहादुर चंद दसवें गोविंद सिंह गुरु नमो चरण अरविंद जिसमें है अमृत ज्ञान है मानक भगत वैराग गुरु ग्रंथ साहिब उतद बंदों कर अनुराग श्री गुरु शब्द कमाए जिन जीते पंच विकार तिन संतन को वंदना सिर चरणन परतार बेश मार अथा अगंति अतोले ज्यों बुलाव हो त्यों नानक दास बोले वाहिगुरु जी का खालसा वाहिगुरु जी परम सत्कार योग गुरु स्वरूप गुरु खालसा सतसंग जी आप सारिया संगत शामा दे वक्त धन श्री गुरु हर राय साहिब महाराज के नाम के नाल सुशोभित पावन स्थान गुरु नानक देव ग्यारहवें स्वरूप श्री गुरु ग्रंथ साहिब जी की छत्र छाया हेठ हर रोज ही शाम के वक्त छे तो सत जो लड़ीवार गुर प्रताप सूर्य ग्रंथ की कथा होंगी है जिस दिन कोई विशेष दिहाड़ा होंगे गुरपुरब हो उस दिन फिर साध सिंह जी उस दिहाड़े की ही कथा सवायमान होया करती है प्रबंधकों गुरुखां दे नाल विचार हुई सी उन्हां वालों भी ऐसा ही कहा गया कि अज लड़ीवार कथा की थां ते श्री गुरु ग्रंथ साहिब जी दे जो पावन अमृत कथा है श्री गुरु ग्रंथ साहिब जी दे पहले प्रकाश नू समर्पित उही कीती जाए इस करके लड़ीवार कथा की थां ते अज विचार गुरु कृपा करे भाई साहब जी बड़े सत्कार योग गुरमुख कह रहे हैं आप जी सारा दासी दत्ता है सो श्री गुरु ग्रंथ साहिब जी महाराज के पहले प्रकाश दिया आप सारिया संगत लख लख बधाई हो जी बहुत बड़ा उत्सव श्री गुरु अर्जन देव जी महाराज ने 1661 विक्रमी संबत ਭਾਦਰੋਂ ਸੁਦੀ ਏਕਮ ਜੋ ਅੱਜ ਦਾ ਦਿਹਾੜਾ ਅੱਜ ਦੇ ਦਿਨ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਹਰਿਮੰਦਰ ਸਾਹਿਬ ਦੇ ਵਿੱਚ ਹੋਇਆ ਸੀ ਉਦੋਂ ਤੋਂ ਲੈ ਕੇ ਅੱਜ ਤੱਕ ਇਹ ਉਤਸਵ ਮਨਾਇਆ ਜਾ ਰਿਹਾ ਸੋ ਅੱਜ ਦੀ ਜਿਹੜੀ ਵਿਚਾਰ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਉਤਸਵ ਨੂੰ ਹੀ ਸਮਰਪਿਤ ਹੋਏਗੀ ਸਾਡੇ ਸਾਹਮਣੇ ਇਤਿਹਾਸਕ ਤੱਥਾਂ ਦੁਆਰਾ ਤਿੰਨ ਚਾਰ ਗੱਲਾਂ ਜਿਹੜੀ ਅਸੀਂ ਸਮਝਣੀਆਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਤਿਆਰ ਕਰਨ ਦੀ ਲੋੜ ਕਿਉਂ ਪਈ ਤੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਉਹ ਕਿਸ ਪ੍ਰਕਾਰ ਹੋਂਦ ਵਿੱਚ ਆਏ ਤੇ ਗੁਰੂ ਸਾਹਿਬਾਨਾਂ ਨੇ ਕਿਸ ਪ੍ਰਕਾਰ ਇਹ ਅਕਾਲ ਪੁਰਖ ਵਾਹਿਗੁਰੂ ਦੇ ਹੁਕਮ ਦੇ ਵਿੱਚ ਸਾਰਾ ਕਾਰਜ ਕੀਤਾ ਤੇ ਉਹਦੇ ਵਿੱਚ ਪਹਿਲਾ ਦਾ ਕਾਰਨ ਇਹ ਹੈ ਸ਼੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਦੇ ਕੋਲ ਸਿੱਖਾਂ ਵੱਲੋਂ ਇੱਕ ਬੇਨਤੀ ਆਈ ਸੀ ਕਿਉਂਕਿ ਕਾਰਨ ਬਣਨਾ ਹੁੰਦਾ ਜਦੋਂ ਕੋਈ ਕਾਰਜ ਪਰਮੇਸ਼ੁਰ ਨੂੰ ਪਾ ਜਾਵੇ ਉਹਦੇ ਉਸ ਤਰ੍ਹਾਂ ਦੇ ਸਬੱਬ ਬਣ ਜਾਂਦੇ ਸਿੱਖਾਂ ਨੇ ਇਕੱਠੇ ਹੋ ਕੇ ਬੇਨਤੀ ਕੀਤੀ ਉਹ ਗੁਰਪ੍ਰਤਾਪ ਸੂਰਜ ਗ੍ਰੰਥ ਵਿੱਚ ਸਾਰੀ ਕਥਾ ਵੀ ਆਉਂਦੀ ਹੈ ਕਿ ਗਰੀਨ ਬਾਜ ਤੁਹਾਡਾ ਭਰਾ ਤੀਰਥੀ ਚੰਦ ਜਾਂ ਉਹਨਾਂ ਦਾ ਪੁੱਤਰ ਮਿਹਰਬਾਨ ਤੇ ਕੁਝ ਹੋਰ ਲੋਕ ਉਹ ਕਵਿਤਾ ਤਾਂ ਬਣਾਉਂਦੇ ਨੇ ਆਪਣੇ ਢਗੌਸਲੇ ਰਚਦੇ ਆ ਤੇ ਪਿੱਛੇ ਨਾਨਕ ਸ਼ਬਦ ਦੀ ਮੋਹਰ ਲਾਉਣ ਲੱਗ ਗਏ ਆਉਣ ਵਾਲੇ ਸਮੇਂ ਦੇ ਅੰਦਰ ਕੱਚੀ ਬਾਣੀ ਤੇ ਸੱਚੀ ਬਾਣੀ ਦਾ ਕੋਈ ਅੰਤਰਾ ਨਹੀਂ ਰਹਿ ਜਾਏਗਾ ਭਲੇਖਾ ਪਾਉਣ ਵਾਸਤੇ ਬਹੁਤ ਸਾਰੇ ਸਿੱਖਾਂ ਨੂੰ ਇਹ ਭਰਮ ਪੈਦਾ ਹੋ ਜਾਏਗਾ ਨਾਨਕ ਸ਼ਬਦ ਪੜ੍ਹ ਕੇ ਕਿ ਸ਼ਾਇਦ ਇਹ ਵੀ ਬਾਣੀ ਗੁਰੂ ਨਾਨਕ ਸਾਹਿਬ ਦੀ ਉਚਾਰਨ ਕੀਤੀ ਹੋਈ ਬਾਣੀ ਦਾ ਰਲਗੜ ਹੋ ਜਾਏਗਾ ਤੇ ਇਸ ਕਰਕੇ ਮਿਸਾਲਾਂ ਦਿੱਤੀਆਂ ਗਈਆਂ ਕਿ ਆ ਦੇਖੋ ਜੀ ਭਾਵੇਂ ਸਿਧਾਂਤਕ ਤੌਰ ਤੇ ਉਹ ਗੱਲਾਂ ਠੀਕ ਹੋਣ ਕਿਸੇ ਦੀ ਕਵਿਤਾ ਚ ਵੀ ਹੋ ਸਕਦੀਆਂ ਪਰ ਬਾਣੀ ਥੋੜੀ ਹੋ ਸਕਦੀ ਉਹਦੇ ਵਿੱਚ ਇੱਕ ਪ੍ਰਸਿੱਧ ਵਾਰਤਾ ਸੀ ਕਿ ਦੇਹ ਦੀਆ ਸੋ ਦੁੱਧ ਬਰਾਬਰ ਮੰਗ ਲਿਆ ਸੋ ਪਾਣੀ ਰਗੜ ਝਗੜ ਕੇ ਰੱਤ ਬਰਾਬਰ ਕਹੋ ਨਾਨਕ ਨਿਰਵਾਨੀ ਪਿੱਛੇ ਨਾਨਕ ਸ਼ਬਦ ਲਿਖੇ ਇਸ ਪ੍ਰਕਾਰ ਦੀਆਂ ਜਿਹੜੀਆਂ ਗੱਲਾਂ ਸਨ ਵੀ ਕਿੱਥੇ ਤੁਰਕੀ ਬਾਣੀ ਤੇ ਕਿੱਥੇ ਕਵਿਤਾ ਬਣਾਈ ਕਿਸੇ ਦੀ ਇਹ ਕੰਮ ਹੋਣਾ ਸ਼ੁਰੂ ਹੋ ਗਿਆ ਸੀ ਗੁਰਬਾਣੀ ਦੇ ਪਹਿਲਾ ਕਾਰਨ ਇਹ ਸੀ ਵੀ ਗੁਰੂ ਸਾਹਿਬਾਨਾਂ ਦੀ ਬਾਣੀ ਨੂੰ ਨਿਰੋਲ ਰੱਖਿਆ ਜਾਵੇ ਇਹਦੇ ਵਿੱਚ ਕੋਈ ਅੱਖਰ ਦੀ ਵਾਧ ਕਾਟ ਨਾ ਕਰ ਸਕੇ ਇਹ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਗੁਰਬਾਣੀ ਦੇ ਨਿਰੋਲ ਰੱਖਣ ਵਾਸਤੇ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਤਿਆਰ ਕਰਨ ਦਾ ਪਹਿਲਾ ਕਾਰਨ ਹੈ ਤੇ ਦੂਸਰੀ ਬਾਤ ਇਹ ਸੀ ਕਿ ਵੱਡਿਆਂ ਦਾ ਖਜ਼ਾਨਾ ਜਿਹੜਾ ਹੈ ਲੈਕ ਪੁੱਤਰ ਉਹ ਹੁੰਦੇ ਨੇ ਜਿਹੜੇ ਆਪਣੇ ਬਾਪ ਦਾਦੇ ਦਾ ਖਜ਼ਾਨਾ ਸੰਭਾਲ ਰਹੇ ਨੇ ਭਗਤ ਭੰਡਾਰ ਗੁਰਬਾਣੀ ਲਾਲ ਗਾਵਤ ਸੁਣਤ ਕਮਾਵਤ ਨਿਹਾਲ ਇਹ ਤਾਂ ਉਹ ਖਜ਼ਾਨਾ ਹੈ ਰੂਪੀ ਖਜ਼ਾਨਾ ਆਉਣ ਵਾਲੇ ਸਮੇਂ ਦੇ ਅੰਦਰ ਇਹਨੂੰ ਪੜ੍ਹ ਕੇ ਨਿਹਾਲ ਹੋਣਗੇ ਗੁਰਸਿੱਖ ਪਿਓ ਦਾਦੇ ਕਾ ਖੋਲ ਡਿੱਟਾ ਖਜ਼ਾਨਾ ਤਾਂ ਮੇਰੇ ਮਨ ਭੈੜਾ ਨਿਧਾਨਾ ਰਤਨ ਲਾਲ ਜਾ ਕਾ ਕਸ਼ੂ ਨਾ ਬੋਲ ਭਰੇ ਭੰਡਾਰ ਅਖੂਟ ਅਤੋਲ ਖਾਵੇ ਕਰਦੇ ਰਮਿਲ ਪਾਈ ਤੋਟ ਨਾ ਆਵੇ ਪਦ ਜਾਏ ਇਹ ਖਜ਼ਾਨਾ ਹੈ ਇਸ ਖਜ਼ਾਨੇ ਦੀ ਰਾਖੀ ਕਰਨੀ ਗੁਰੂ ਅਰਜਨ ਦੇਵ ਜੀ ਨੇ ਇੱਕ ਆਪਣੀ ਜ਼ਿੰਮੇਵਾਰੀ ਸਮਝੀ ਆਪਣੀ ਜ਼ਿੰਮੇਵਾਰੀ ਦਾ ਅਹਿਸਾਸ ਕਰਕੇ ਕਿ ਗੁਰੂ ਨਾਨਕ ਗੁਰੂ ਗੋਬਿੰਦ ਸਿੰਘ ਗੁਰੂ ਨਾਨਕ ਗੁਰੂ ਅੰਗਦ ਦੇਵ ਜੀ ਮਹਾਰਾਜ ਗੁਰੂ ਅਮਰਦਾਸ ਗੁਰੂ ਰਾਮਦਾਸ ਮਹਾਰਾਜ ਚੌਂ ਗੁਰੂਆਂ ਦੀ ਜਿਹੜੀ ਬਾਣੀ ਹੈ ਉਹ ਵੱਡੇ ਗੁਰੂ ਸਾਹਿਬਾਨਾਂ ਦੀ ਬਾਣੀ ਜਿਹੜੀ ਹੈ ਇਹ ਖਜ਼ਾਨਾ ਹੈ ਬਹੁਤ ਵੱਡਾ ਇਸ ਖਜ਼ਾਨੇ ਨੂੰ ਸੰਭਾਲਿਆ ਜਾਏ ਇਹ ਦੂਸਰਾ ਕਾਰਨ ਸੀ ਗੁਰੂ ਗ੍ਰੰਥ ਸਾਹਿਬ ਦੀ ਸੰਪਾਦਨਾ ਦਾ ਤੇ ਤੀਸਰੀ ਬਾਤ ਇਹ ਸੀ ਉਹ ਗੁਰਬਿਲਾਸ ਪਾਤਸ਼ਾਹੀ ਛੇਵੀਂ ਵਿੱਚ ਸਪਸ਼ਟ ਤੌਰ ਤੇ ਕਥਾ ਆਉਂਦੀ ਹੈ ਤੇ ਗੁਰੂ ਸਾਹਿਬ ਜੀ ਨੇ ਕਿ ਅਸੀਂ ਤਾਂ ਦਸ ਜਾਮੇ ਧਾਰਨ ਕਰਨੇ ਹੈ ਦਸਵੇਂ ਜਾਮੇ ਤੋਂ ਬਾਅਦ ਜਿਹੜੇ ਸਿੱਖ ਨੇ ਉਹ ਫਿਰ ਮੱਥਾ ਕਿੱਥੇ ਟੇਕਣਗੇ ਸਿੱਖਿਆ ਕਿੱਥੋਂ ਲੈਣਗੇ ਕਿਉਂਕਿ ਸਰੀਰ ਤਾਂ ਦਸ ਜਾਮਿਆਂ ਤੱਕ ਹੀ ਰਹਿਣੇ ਇਹ ਤੋਂ ਵੱਧ ਸਰੀਰਾਂ ਦੀ ਜਿਹੜੀ ਮਰਿਆਦਾ ਅਕਾਲ ਪੁਰਖ ਵਾਹਿਗੁਰੂ ਵੱਲੋਂ ਬੰਨੀ ਗਈ ਹੈ ਇਹ ਕਹਿ ਸਕੇ ਵਿਚਾਰ ਨੇ ਜਗਤੀ ਕਲਿਆਣਾ ਤੇ ਇਹ ਜਗਤੀ ਕਲਿਆਣ ਕਰਨੀ ਹੈ। ਹਮ ਪਾਛੇ ਸਿੱਖੀ ਕਿਵੇਂ ਹੈ, ਸਿੱਖੀ ਕਿਵੇਂ ਰਹੇਗੀ ਸਭ ਤੋਂ ਬਾਅਦ। ਹਮ ਹੋਏ ਦਾ ਸਥਾਨਾ, ਅਸੀਂ ਤਾਂ 10 ਜਾਮਿਆਂ ਤੋਂ ਬਾਅਦ ਫਿਰ ਸਰੀਰ ਦੀ ਖੇਡ ਸਮਾਪਤ ਕਰ ਲੈਣੀ ਹੈ। ਇਹ ਵਿਚਾਰ ਕੇ ਗੁਰੂ ਸਾਹਿਬ ਜੀ ਨੇ ਫਿਰ ਇਹ ਕਾਰਨ ਸੀ ਵੀ 10ਵੇਂ ਜਾਮੇ ਵਿੱਚ ਆਪਣਿਆਂ ਸਿੱਖਾਂ ਨੂੰ ਜਿਸ ਸਰੂਪ ਤੇ ਲੜਾਉਣਾ ਹੈ ਉਹ ਗੁਰਬਾਣੀ ਦਾ ਸਰੂਪ ਜਿਹੜਾ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਆਉਣ ਵਾਲੇ ਭਵਿੱਖ ਵਾਰਤਾ ਨੂੰ ਸਮਝ ਕੇ ਕਿ 10ਵੇਂ ਜਾਮੇ ਚ ਗੁਰਤਾ ਗੱਦੀ ਗੁਰੂ ਗ੍ਰੰਥ ਸਾਹਿਬ ਨੂੰ ਦੇਣੀ ਹੈ। ਇਹ ਤੀਸਰਾ ਕਾਰਨ ਸੀ ਗੁਰੂ ਗ੍ਰੰਥ ਸਾਹਿਬ ਜੀ ਦੀ ਹੋਂਦ ਵਿੱਚ ਆਉਣ ਦਾ। ਤੇ ਚੌਥਾ ਕਾਰਨ ਜਿਹੜਾ ਹੈ ਉਹ ਇਹ ਸੀ ਕਿ ਕੋਈ ਵੀ ਧਰਮ ਹੈ, ਹਰ ਧਰਮ ਦੀਆਂ ਜੜਾਂ ਜਿਹੜੀਆਂ ਉਹ ਧਾਰਮਿਕ ਗ੍ਰੰਥ ਹੋਇਆ ਕਰਦੇ। ਜਿਹੜੇ ਧਰਮਾਂ ਦੇ ਕੋਲ ਆਪਣੇ ਗ੍ਰੰਥ ਨਹੀਂ ਹਨ ਉਹ ਧਰਮ ਬਹੁਤੀ ਦੇਰ ਚੱਲਿਆ ਨਹੀਂ ਕਰਦੇ। ਬਿਰਛ ਦੀਆਂ ਜਿੰਨੀਆਂ ਜੜਾਂ ਮੌਜੂਦ ਹੋਣਗੀਆਂ ਉਨੇ ਬਿਰਛ ਮੌਜੂਦ ਹੋਏਗਾ, ਉਹਦੇ ਟਹਿਣ, ਉਹਦੇ ਟਾਹਣੀਆਂ, ਉਹਦੇ ਪੱਤੇ, ਉਹਦੇ ਫਲ ਸਭ ਕੁਛ ਹੈ। ਜੇ ਜੜ ਹੈ ਤਾਂ ਸਭ ਕੁਛ, ਜੜ ਨਹੀਂ ਤਾਂ ਕੁਛ ਵੀ ਨਹੀਂ ਹੈ। ਹਰ ਧਰਮ ਇਹ ਸਮਝੋ ਵੀ ਇੱਕ ਬਿਰਛ ਦੀ ਨਿਆਈ ਹੈ, ਪਰ ਉਹਦੀਆਂ ਜੜਾਂ ਜਿਹੜੀਆਂ ਉਹ ਧਾਰਮਿਕ ਗ੍ਰੰਥ ਹੈ। ਇਹ ਸੰਸਾਰ ਦੇ ਵਿੱਚ ਪੈਗੰਬਰ ਆਏ, ਅਵਤਾਰ ਆਏ, ਜਿਹਨਾਂ ਨੇ ਧਰਮ ਚਲਾਏ ਨਾ, ਧਰਮ ਦੇ ਬਾਣੀ ਆਏ, ਜਿਹਨਾਂ ਦੇ ਕੋਲ ਆਪਣੇ ਧਾਰਮਿਕ ਗ੍ਰੰਥ ਸਨ ਉਹ ਧਰਮ ਅੱਜ ਤੱਕ ਵੀ ਬਚੇ ਹੋਏ, ਜਿਹਦੇ ਕੋਲ ਧਾਰਮਿਕ ਗ੍ਰੰਥ ਨਹੀਂ ਸਨ ਉਹ ਹੋ ਕੇ ਮਿਟ ਵੀ ਗਏ। ਮਿਸਾਲ ਦੇ ਤੌਰ ਤੇ ਹਿੰਦੂ ਧਰਮ ਦੇ ਕੋਲ ਹਿੰਦੂ ਧਰਮ ਦੀਆਂ ਜੜਾਂ 4 ਵੇਦ ਹਨ, ਸ਼ਾਮ ਵੇਦ, ਰਿਗ ਵੇਦ, ਯਜੁਰ ਵੇਦ, ਪੱਥਰ ਬਣਦੇ, ਔਰ ਪੰਜਵੀਂ ਭਗਵਾਨ ਕ੍ਰਿਸ਼ਨ ਜੀ ਦੀ ਚਾਰੇ ਵੇਦਾਂ ਦਾ ਸਾਰ ਵਚਨ ਜਿਹੜਾ ਉਹ ਗੀਤਾ ਹੈ, 700 ਸਲੋਕ ਉਹਦਾ। ਨਿਰੋਧ ਆਤਮ ਗਿਆਨ ਹੈ। ਇਹ ਹਿੰਦੂ ਧਰਮ ਦੀਆਂ ਜੜਾਂ ਹਨ, ਇਹਦੇ ਸਿਰ ਦੇ ਉੱਤੇ ਹਿੰਦੂ ਧਰਮ ਅੱਜ ਤੱਕ ਪ੍ਰਫੁੱਲਿਤ ਹੋ ਰਿਹਾ। ਤੇ ਭਾਵੇਂ ਇਹਨਾਂ ਗ੍ਰੰਥਾਂ ਦੀ ਬਾਬਤ ਬਹੁਤ ਕੁਛ ਸੋਚਣ ਦੀ ਬਾਤ ਵੀ ਹੈ ਕਿ ਚਾਰੇ ਵੇਦ ਜਿਹੜੇ ਨੇ, ਕੁਝ ਵਿਚਾਰਵਾਨਾਂ ਦਾ ਖਿਆਲ ਹੈ ਵੀ ਵੇਦ ਜਿਹੜੇ ਸਨ ਇਹ 4 ਪ੍ਰਕਾਰ ਦਾ ਗਿਆਨ ਸੀ ਜਿਹੜਾ ਪਰਮਾਤਮਾ ਨੇ ਬਰਮਾ ਨੂੰ ਦਿੱਤਾ ਸੀ, ਬਰਮਾ ਨੇ ਰਿਸ਼ੀਆਂ ਮੁਨੀਆਂ ਨੂੰ ਦਿੱਤਾ, ਕੋਈ ਗ੍ਰੰਥਾਂ ਦੇ ਰੂਪ ਦੇ ਵਿੱਚ ਨਹੀਂ ਸੀ। ਕੁਝ ਵਿਚਾਰ ਇਹ ਸੀਗੇ ਤੇ ਫਿਰ ਉਹ ਰਿਸ਼ੀਆਂ ਮੁਨੀਆਂ ਨੇ ਅੱਗੇ ਕੰਠਾ ਕਰੇ, ਰਸਨਾ ਕਰੇ, ਅੱਗੇ ਤੋਂ ਅੱਗੇ ਗਿਆਨ ਦਿੰਦੇ ਆਏ। ਬੜੀ ਦੇਰ ਬਾਅਦ ਫਿਰ ਇਹ ਚਾਰੇ ਵੇਦਾਂ ਦੇ ਕਹਿੰਦੇ ਨੇ ਵੀ ਭੋਜ ਪੱਤਰ ਦੇ ਪੱਤਿਆਂ ਦੇ ਉੱਤੇ ਵੇਦ ਲਿਖੇ ਗਏ। ਵੇਦਾਂ ਦੇ ਹੋਂਦ ਵਿੱਚ ਆਉਣ ਦੀ, ਲਿਖਤ ਚ ਆਉਣ ਦੀ ਬੜੀਆਂ ਅਜੀਬ ਗਰੀਬ ਕਹਾਣੀਆਂ। ਫਿਰ ਵੀ ਆਪਾਂ ਨੂੰ ਕਿਸੇ ਦੇ ਧਰਮ ਦੇ ਉੱਤੇ ਕੋਈ ਸ਼ੰਕਾ ਕਰਨ ਦਾ ਕੋਈ ਹੱਕ ਨਹੀਂ, ਉਹਨਾਂ ਦਾ ਵਿਸ਼ਵਾਸ ਹੈ। ਤੇ ਗੁਰਬਾਣੀ ਦੇ ਵਿੱਚ ਐਸਾ ਵੀ ਚਾਰੇ ਵੇਦ ਬ੍ਰਹਮਾ ਕੋ ਦੀਏ, ਪੜ੍ਹ ਪੜ੍ਹ ਕਰੇ ਵਿਚਾਰੇ, ਉਹ ਪੜ੍ਹ ਪੜ੍ਹ ਕੇ ਇਹਦੀ ਵਿਚਾਰ ਕਰਨ ਵਾਸਤੇ ਦਿੱਤੇ। ਤੇ ਇਸ ਕਰਕੇ ਚਾਰੇ ਵੇਦ ਜਿਹੜੇ ਇਹਨੂੰ ਕਿਹਾ ਵੀ ਪ੍ਰਥਮੇ ਵੇਦ ਬਾਣੀ ਪ੍ਰਕਾਸ਼ੀ, ਇਹ ਗ੍ਰੰਥਾਂ ਦਾ ਮੁੱਢ ਹੈ ਜਿਹੜੇ ਵੇਦ ਨੇ। ਇਹ ਤੋਂ ਪਹਿਲਾਂ ਕੋਈ ਗ੍ਰੰਥ ਨਹੀਂ ਸੀ, ਸੰਸਾਰੇ ਨਹੀਂ ਸੀ। ਤੇ ਉਹ ਦੂਸਰਾ ਵੱਡਾ ਧਰਮ ਹੈ ਇਸਲਾਮ। ਇਸਲਾਮ ਦੀਆਂ ਜੜਾਂ ਕਿਹੜੀਆਂ ਨੇ? ਉਹ 4 ਅਜੀਬਾਂ ਦਿਖੜੀਆਂ, ਪੈਗੰਬਰ ਤਾਂ ਉਚਾਰਨ ਕਰਕੇ ਚਲੇ ਗਏ, ਉਹਨਾਂ ਕਰਾਮ ਕੁਰਾਨ, ਅੰਜੀਲ, ਤੌਰੇਤ, ਜ਼ਬੂਰ। ਮੁਹੰਮਦ ਸਾਹਿਬ ਨੇ ਕੁਰਾਨ ਦੀਆਂ ਆਇਤਾਂ ਜਿਹੜੀਆਂ ਆਪਣੀ ਉਮਤ ਨੂੰ ਕਿਹਾ ਵੀ ਖੁਦਾ ਵੱਲੋਂ ਆਇਤਾਂ ਦੇ ਰੂਪ ਵਿੱਚ ਮੈਨੂੰ ਇਹ ਬਖਸ਼ਿਸ਼ ਮਿਲ ਰਹੀ ਹੈ। ਤੇ ਜਿਵੇਂ ਵੀ ਹੈ ਭਾਵੇਂ ਉਹਦੇ ਚ ਵੀ ਬਹੁਤ ਸਾਰੀਆਂ ਵਿਚਾਰਾਂ ਨੂੰ ਕੁਝ ਵਿਦਵਾਨਾਂ ਨੇ ਨਿਰਣੇ ਕੀਤੇ ਵੀ ਮੁਹੰਮਦ ਸਾਹਿਬ ਦੇ ਸਰੀਰ ਤਿਆਗਣ ਤੋਂ ਕਿੰਨੀ ਦੇਰ ਬਾਅਦ ਕੁਰਾਨ ਲਿਖੀ ਗਈ ਹੈ। ਐਸੇ ਨਿਰਣੇ ਕੁਝ ਵਿਦਵਾਨਾਂ ਨੇ ਕੀਤੇ। ਫਿਰ ਵੀ ਆਪਾਂ ਨੂੰ ਕਿਸੇ ਦੇ ਧਰਮ ਦੀਆਂ ਦੁਖਦਾਈ ਗੱਲਾਂ ਕਰਨ ਦੀ ਕੋਈ ਲੋੜ ਵੀ ਹੈ ਨਹੀਂ। ਤੇ ਅੰਜੀਲ ਜਿਹੜੀ ਹੈ ਉਹ ਈਸਾ ਜੀ ਨੇ ਉਚਾਰਨ ਕੀਤੀ। ਤੌਰੇਤ ਜਿਹੜੀ ਹੈ ਉਹ ਮੂਸਾ ਪੈਗੰਬਰ ਹੈ ਉਸਨੇ ਉਚਾਰਨ ਕੀਤੀ ਹੈ। ਜ਼ਬੂਰ ਜਿਹੜੀ ਹੈ ਉਹ ਦਾਊਦ ਸਾਹਿਬ ਨੇ ਉਚਾਰਨ ਕੀਤੀ। ਇਹ ਚਾਰ ਧਾਰਮਿਕ ਗ੍ਰੰਥ ਜਿਹੜੇ ਨੇ ਉਹਨਾਂ ਦੇ ਸਿਰ ਦੇ ਉੱਤੇ ਇਸਲਾਮ ਵੱਧ ਫੁੱਲ ਰਿਹਾ ਹੈ। ਇਹ ਜੜ੍ਹਾਂ ਨੇ ਉਸ ਧਰਮ ਦੀਆਂ ਔਰ ਈਸਾਈਆਂ ਦੀ ਬਾਈਬਲ ਹੈ, ਜਿਵੇਂ ਹਿੰਦੂ ਮਤ ਦਾ ਪੰਜਵਾਂ ਗ੍ਰੰਥ ਗੀਤਾ ਹੈ। ਤੇ ਮਹਾਰਾਜ ਸਾਹਿਬ ਜੀ ਦਾ ਇਹ ਸੋਚਣਾ ਕਿ ਧਰਮ ਕਦੀ ਵੀ ਨਹੀਂ ਬਚ ਸਕਦਾ ਜੇ ਜਿਸ ਧਰਮ ਦੇ ਕੋਲ ਜੜ ਰੂਪ ਉਹਨਾਂ ਦੇ ਆਪਣੇ ਧਾਰਮਿਕ ਗ੍ਰੰਥ ਨਹੀਂ। ਆਚਾਰੀਆਂ ਨੇ ਧਰਮ ਚਲਾਉਣਾ, ਅਵਤਾਰਾਂ ਨੇ ਧਰਮ ਪੈਦਾ ਕੀਤਾ ਤੇ ਉਹਦੀ ਪਾਲਣ ਪੋਸ਼ਣ ਜਿਹੜੀ ਹੈ ਉਹ ਧਾਰਮਿਕ ਗ੍ਰੰਥਾਂ ਨੇ ਹੀ ਕਰਨੀ। ਇਸ ਲਈ ਸਿੱਖ ਧਰਮ ਨਵੀਨ ਧਰਮ ਹੈ। ਇਹਦੀਆਂ ਜੜ੍ਹਾਂ ਬਾਕੀ ਦੇ ਧਰਮਾਂ ਨਾਲੋਂ ਮਜ਼ਬੂਤ ਹੋਣੀਆਂ ਚਾਹੀਦੀਆਂ। ਉਹਨਾਂ ਤੇ ਕਿਤੇ ਨਾ ਕਿਤੇ ਸ਼ੰਕਾ ਉੱਠ ਸਕਦੀ ਹੈ ਵੀ ਉਹਨਾਂ ਤੋਂ ਬਾਅਦ ਇਹ ਗ੍ਰੰਥ ਰਚੇ ਗਏ। ਇਹ ਸੋਚ ਗੁਰੂ ਅਰਜਨ ਦੇਵ ਜੀ ਮਹਾਰਾਜ ਦੀ ਹੈ, ਜਿਹੜੀ ਅੱਜ ਦੇ ਦਿਨ ਸਾਨੂੰ ਇਹ ਗੱਲਾਂ ਕਰਨੀਆਂ ਬਣਦੀਆਂ। ਉਂਝ ਭਾਵੇਂ ਇਹੋ ਜਿਹੀਆਂ ਗੱਲਾਂ ਸੁਣਨ ਵਾਸਤੇ ਸਿੱਖਾਂ ਕੋਲ ਟਾਈਮ ਨਹੀਂ ਰਿਹਾ, ਇਹ ਬਦਕਿਸਮਤੀ ਕਹੀ ਜਾ ਸਕਦੀ ਹੈ ਸਿੱਖਾਂ ਦੀ। ਹੋਰ ਗੱਲਾਂ ਵਾਸਤੇ ਟਾਈਮ ਹੈ, ਪਰ ਜਿਹੜਾ ਗੁਰਪੁਰਬ ਹੈ ਗੁਰਪੁਰਬ ਵਾਲੇ ਦਿਨ ਤਾਂ ਵਿਸ਼ੇਸ਼ ਕਰਕੇ ਸਾਨੂੰ ਇਕੱਠੇ ਹੋਣਾ ਚਾਹੀਦਾ, ਇਹ ਮਰਿਆਦਾ। ਗੁਰਪੁਰਬ ਹੈ ਤੇ ਬਹੁਤ ਵੱਡਾ ਗੁਰਪੁਰਬ ਹੈ। ਤੇ ਹੁਣ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਜਿੱਥੇ ਇਹ ਚਾਰ ਕਾਰਨ ਸਾਹਮਣੇ ਨੇ ਤੇ ਉੱਥੇ ਪੰਜਵੀਂ ਗੱਲ ਹੈ ਕਿ ਗੁਰੂ ਅਰਜਨ ਦੇਵ ਜੀ ਨੂੰ ਬਚਪਨ ਦੇ ਵਿੱਚ ਨਾਨੇ ਗੁਰੂ ਗੁਰੂ ਅਮਰਦਾਸ ਮਹਾਰਾਜ ਨੇ ਇੱਕ ਬਚਨ ਕੀਤਾ ਸੀ ਜਦੋਂ ਪੜ੍ਹੰਗੇ ਤੇ ਚੜ੍ਹਨ ਗਏ ਸਨ। ਉਹ ਬਹੁਤ ਲੰਮਾ ਇਤਿਹਾਸ ਹੈ, ਆਪਣੇ ਕੋਲ ਬਹੁਤ ਕੁਝ ਗੁਰੂ ਗ੍ਰੰਥ ਸਾਹਿਬ ਦੇ ਲਈ ਹੈ ਕਿ ਜੇ ਆਪਾਂ ਉਹ ਬਾਕੀ ਦੀ ਵਾਧੂ ਗੱਲ ਨਾ ਕਰੀਏ। ਤੇ ਮਹਾਰਾਜ ਸਾਹਿਬ ਜੀ ਨੇ ਉਸ ਵੇਲੇ ਕਿਹਾ ਸੀ ਦੋਹੇ ਥਾ ਬਾਣੀ ਕਹੋ ਹੇ ਥਾ, ਤੂੰ ਬਾਣੀ ਦਾ ਜਹਾਜ਼ ਮਹਿੰਗਾ। ਕਲਯੁਗ ਜਹਾਜ਼ ਅਰਜਨ ਗੁਰੂ ਪਟਨ ਕਹਿਣਾ ਪਿਆ ਵੀ ਗੁਰੂ ਅਰਜਨ ਦੇਵ ਜੀ ਦਾ ਜਹਾਜ਼ ਰੂਪੇ ਹੋਏ ਨਾ। ਤੇ ਨਾਨੇ ਗੁਰੂ ਨੇ ਇਹੀ ਗੱਲ ਕਹੀ ਸੀ ਦੋਹੇ ਥਾ ਬਾਣੀ ਕਹੋ ਹੇ ਥਾ। ਅਕਾਲ ਪੁਰਖ ਵਾਹਿਗੁਰੂ ਵੱਲੋਂ ਇਹ ਹੁਕਮ ਸੀ ਵੀ ਪੰਜਵੇਂ ਜਾਮੇ ਵਿੱਚ ਬਾਣੀ ਦੀ ਇਕੱਤਰਤਾ ਕਰਨੀ। ਇਹਨਾਂ ਗੱਲਾਂ ਨੂੰ ਸੋਚ ਕੇ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਇਹ ਕਾਰਜ ਕੀਤਾ। ਤੇ ਹੁਣ ਗੁਰੂ ਅਰਜਨ ਦੇਵ ਜੀ ਮਹਾਰਾਜ ਦੇ ਕੋਲ ਇਹ ਬਾਣੀ ਕਿਵੇਂ ਪਹੁੰਚੀ ਔਰ ਇਹ ਬਾਣੀ ਜਿਹੜੀ ਸੀ ਕਿਸ ਥਾਂ ਤੇ ਸੀ? ਜੇ ਗੋਇੰਦਵਾਲ ਸਾਹਿਬ ਸੀ ਤਾਂ ਗੋਇੰਦਵਾਲ ਸਾਹਿਬ ਦੀ ਬਾਣੀ ਕਿਵੇਂ ਇਕੱਤਰ ਹੋਈ? ਆਓ ਇਸ ਗੱਲ ਦੀ ਰਲ ਮਿਲ ਕੇ ਵਿਚਾਰ ਕਰੀਏ ਕਿ ਸੰਸਾਰ ਦਾ ਕੋਈ ਵੀ ਕਵੀ, ਛੋਟੇ ਤੋਂ ਛੋਟਾ ਕਵੀ ਲਓ, ਜਿਹੜਾ ਐਵੇਂ ਚਾਰ ਅੱਖਰ ਜੋੜ ਕੇ ਸਟੇਜਾਂ ਤੇ ਕਵਿਤਾ ਪੜ੍ਹਨ ਦਾ ਚਸਕਾ ਰੱਖਦਾ ਹੈ, ਛੋਟੇ ਤੋਂ ਛੋਟਾ ਕਵੀ ਵੀ ਆਪਣੀ ਉਚਾਰਨ ਕੀਤੀ ਕਵਿਤਾ ਨੂੰ ਕਾਗਜ਼ ਦੇ ਉੱਤੇ ਲਿਖ ਕੇ ਰੱਖਦਾ ਹੈ ਕਿ ਅੱਜ ਮੇਰੇ ਯਾਦ ਹੈ ਤੇ ਕੱਲ੍ਹ ਨੂੰ ਮੈਂ ਕਿਤੇ ਭੁੱਲ ਨਾ ਜਾਵਾਂ। ਕੋਈ ਵੀ ਕਵੀ ਆਪਣੀ ਰਚਨਾ ਨੂੰ ਉਹਨੂੰ ਗਵਾਉਂਦਾ ਨਹੀਂ, ਉਹਨੂੰ ਲਿਖ ਕੇ ਰੱਖਦਾ। ਤੇ ਗੁਰੂ ਸਾਹਿਬ ਨੇ ਐਡੀ ਵੱਡੀ ਬਾਣੀ ਦਾ ਖਜ਼ਾਨਾ ਰਚਿਆ ਹੈ ਤੇ ਫਿਰ ਉਹ ਬਾਣੀ, ਇਹ ਕਿਵੇਂ ਹੋ ਸਕਦਾ ਵੀ ਗੁਰੂ ਸਾਹਿਬ ਜੀ ਉਸ ਬਾਣੀ ਨੂੰ ਲਿਖਦੇ ਨਾ ਹੋਣ? ਉਂਝ ਭਾਵੇਂ ਗੁਰੂ ਐਡਾ ਵੱਡਾ ਸਮਰੱਥ ਹੈ ਵੀ ਜੇ ਨਾ ਵੀ ਲਿਖਦੇ ਹੋਣ, ਜੇ ਦਸਵੇਂ ਜਾਮੇ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਦਾ ਸਾਰਾ ਸਰੂਪ ਹੀ ਕੰਠੋਂ ਉਚਾਰਨ ਕਰ ਸਕਦੇ ਨੇ, ਆਮ ਕਵੀਆਂ ਵਰਗੀ ਗੱਲ ਗੁਰੂ ਸਾਹਿਬਾਨਾਂ ਤੇ ਲਾਗੂ ਨਹੀਂ ਹੁੰਦੀ। ਪਰ ਇਤਿਹਾਸ ਤੱਤ ਜਿਹੜੀ ਸੋਚਣਾ ਦਿੰਦੇ ਨੇ ਅਸੀਂ ਉਹਨੂੰ ਅੱਖੋਂ ਪਰੋਖੇ ਨਹੀਂ ਕਰ ਸਕਦੇ। इतिहास विच सीधे तौर ते ये नहीं लिखा हुआ भी गुरु नानक ने बाणी जेड़ी उचारी ते आप लिखी किधे नहीं लिखा, पर भाई गुरदास ने यह गल स्पष्ट की थी। भाई गुरदास की रचना विचों दो प्रमाण बड़े निकल मिलते हैं ते ओ काबले गौर हैं। उदे च की है ते गुरु नानक साहब जी जिनी बाणी उचारण करते जिथे उचारण करते अपनी एक पोथी दे विच लिखते सन और वह पोथी हमेशा कोल रखते। यह गल भाई गुरदास ने प्रगट की थी। जिन्हें चार गुरुआ की संगत की थी। जे गल गलत होंगी तो गुरु साहबान ने ढोक देना सी भाई गुरदास तेरी गलत गल है, तेन वापस कर अपनी गल, यह गुरमति नहीं है। गुरु साहब ऐसा नहीं सी करते। फिर इतिहास के भी एक जिक्र आएगा उतो गल साबित हो जाती है कि गुरु नानक साहब जो बाणी उचारण करते अपनी पोथी तैयार करते गए। मक्की की यात्रा वेले भाई गुरदास लिखते हैं, फिर बाबा मक्के गया नील वस्त्र धारे बनवारी आसा हथ किताब कच्छ। आसा नाम है सोटे का, किताब कच्छ तो भावी मोढ़े दे विच झोला पाया ते उहदे विच गुरु बाबा जी ने अगमी बाणी का खजाना कोल संभाल के रखा हुआ। आसा हथ किताब कच्छ पूजा बाग मुसला धारी बैठा जाए मसीह बीज ते हादी हद गुजारी जा बाबा सुता रातों बैल महराबे पाए पसारे जीवन का दिया है जीवन मारी लत दी लतरी की मारी चोट जीवन मारी लत दी केड़ा सुता कुफर कुफारी लतां बल खुदाए दे क्यों कर पया होए गुजगारी टंगों पकड़ घसीटिया फिरिया मक्का कला दुखारी होए हैरान करेन दुहारी दुहारी ना मत्था टेकते मत्थे टेके कि जी बख्श लो तुसीं तां आप ही खुदा हो। हुण जदों ये प्रभाव काजियां मुराणियां पीरां पैगंबरां जिहड़े उत्थे बाबर वरगे पीर भी आए सन सारे उत्थे सन ते गुरु साहिबानां दी धरी निशानी कौस दी मक्के अंदर पूज कराई जिथे गुरु साहिब जी नूं पढ़ के घसीटिया गया उत्थे गुरु साहिब जी दे चरण पादुका दी पूजा होई पर कई सदियां तक हुंदी रही। एक वखरा इतिहास है भी वह बहावलपुरियां पीरां दे कोल फिर जिनी देर तक वह उत्थे रहे उन्नी देर तक ही खड़ावां उत्थे रहियां बाद दे जो वह बहावलपुर लै गए सन वह एक वखरा इतिहास है। ते हुण जिहड़े इस्लाम दे कुछ लोग इस गल ते मुनकर हुंदे ने कहिंदे जी नहीं इह झूठियां गल्लां बनाईआं वो अपनी गल नूं साबित करन वास्ते ना ते साडे विचों जिहड़े कुछ बड़े सस्ते जिहे भाव ते विक जांदे आ सिख कई तां आधार भी विक जांदे आ वैसे ते कई अपना मुल वटदे आ थोड़ा बहुत उन्हां नूं बहुत सारे हिंदुआं ने भी खरीदिया ते बहुत सारे मुसलमानां ने भी खरीदिया। उन्हां दी अपनी गल करन लई ना उन्हां नूं खड़े करदे ने भी तूं सवाल करी है सिखाया हुंदा है सिख उठ के सवाल करता है ए जी काजी साहब जी मैं एक गल पुछनी चाहना ते गुरु साहब जी मक्के गए सी मक्का घूमया सी ओह कहिंदा नहीं सिखा झूठा है ए हो ही नहीं सकदा मक्का कदे नहीं घूमया उत्थी खड़ा है मक्का आया हो जांदा ओहदियां तेड़ां आ जांदियां फलाना पूर जरूर सारा कुछ कह के ओह कहिंदा अच्छा जी अज मेरा भरम दूर हो गया वो भरम तां दूर आवे तूं लोकां नूं पाउणा सी भरमे। सत सिंह जी दो ते दो चार ही होंदे कदे पंज नहीं होंदे। इस्लाम दे ही इतिहास दी मक्के दी फिरन दी गुरु बाबा जी तों बिना होर भी कहानियां हैगियां। रहिबां दे वेले मक्के दा सठ कोहां ते घूमना सिर की सोभ उतार के चीनियो आत्म राम साठ कोस मक्का मिलिया देखदा आ के कौन मुसलमानी सी बंदगी कबूल हो गई सठ को मक्का तल के आ गया मक्का तो उदों भी घूमया। फिर मक्के की लाइब्रेरी दो पुस्तक हुई सन जेडिया तकरीबन कोई 75 साल के हेर फेर के 75 ਜਾਂ 80 ਸਾਲ ਅੱਜ ਤੋਂ ਪਹਿਲਾਂ ਉਹ ਪੁਸਤਕਾਂ ਉੱਥੇ ਮੌਜੂਦ ਸਨ, ਹੈ ਅੱਜ ਵੀ, ਪਰ ਉਹਨਾਂ ਨੇ ਲੁਕੋ ਦਿੱਤੀਆਂ ਦੋਨੇ। ਉਹਦਾ ਕਾਰਨ ਕੀ ਹੈ ਵੀ ਉਹਨਾਂ ਨੂੰ ਇੱਕ ਬਹੁਤ ਵੱਡਾ ਖਤਰਾ ਉਹਨਾਂ ਪੁਸਤਕਾਂ ਤੋਂ ਜਾ ਪਿਆ। ਉਹਨਾਂ ਪੁਸਤਕਾਂ ਨੂੰ ਪੜ੍ਹ ਕੇ ਇੱਕ ਬਹੁਤ ਪੜ੍ਹਿਆ ਲਿਖਿਆ ਮੁਸਲਮਾਨ ਪ੍ਰੋਫੈਸਰ ਸੀ, ਉਹਦਾ ਬੇਟਾ ਨਾਲ ਵੀ ਸੀ ਮੱਕੇ ਦੀ ਯਾਦ ਤੇ, ਉਹ ਲਾਇਬ੍ਰੇਰੀ ਦੇ ਵਿੱਚ ਉਹਨਾਂ ਪੁਸਤਕਾਂ, ਦੋ ਪੁਸਤਕਾਂ ਉਹਨਾਂ ਦੇ ਸਾਹਮਣੇ ਆਈਆਂ, ਕਿਉਂਕਿ ਹਿੰਦੁਸਤਾਨ ਤੋਂ ਗਏ ਸੀ ਗੁਰੂ ਨਾਨਕ ਬਾਬਾ ਜੀ ਨੂੰ, ਤੇ ਉਹਨਾਂ ਦੀ ਇਹ ਜਾਣਕਾਰੀ ਤਾਂ ਹੈ ਹੀ ਸੀ ਵੀ ਗੁਰੂ ਸਾਹਿਬ ਇੱਥੇ ਮੱਕੇ ਆਏ ਸਨ। ਤੇ ਜਦੋਂ ਮੱਕੇ ਦੀ ਲਾਇਬ੍ਰੇਰੀ ਵਿੱਚ ਉਹਨਾਂ ਨੇ ਦੇਖੀਆਂ ਦੋ ਪੁਸਤਕਾਂ ਤਾਂ ਹੈਰਾਨ ਹੋ ਗਏ। ਇੱਕ ਪੁਸਤਕ ਦੇ ਅੱਗੇ ਲਿਖਿਆ ਫੱਕਰ ਬਾਬਾ ਨਾਨਕ, ਉਹਦਾ ਹੈਡ ਵੀ ਇਹ ਹੈ ਫੱਕਰ ਬਾਬਾ ਨਾਨਕ। ਉਹ ਪੁਸਤਕ ਪੜ੍ਹੀ ਉਹਨਾਂ, ਉਹ ਪੁੱਤ ਉਹਨਾਂ ਨੇ ਪੜ੍ਹੀ। ਦੂਸਰੀ ਪੁਸਤਕ ਦਾ ਨਾਂ ਸੀ ਤਾਰੀਖੇ ਅਰਬ, ਤੇ ਉਹ ਪੁਸਤਕ ਦੋਨੋਂ ਪੜ੍ਹਨ ਤੋਂ ਬਾਅਦ ਉਹਨਾਂ ਨੇ ਫਿਰ ਪਿਓ ਪੁੱਤਾਂ ਨੇ ਬੜੀ ਮਿਹਨਤ ਨਾਲ ਕੁਛ ਦਿਨ ਲਾਇਬ੍ਰੇਰੀ ਚ ਰਹੇ, ਉਹਨਾਂ ਨੇ ਉੱਥੋਂ ਸਾਖੀਆਂ ਗੁਰੂ ਬਾਬਾ ਜੀ ਦੀਆਂ ਉਸ ਪੁਸਤਕਾਂ ਚ ਪੜ੍ਹੀਆਂ, ਤੇ ਉਹ ਜਿਹੜੀਆਂ ਕਾਪੀ ਦੇ ਵਿੱਚ ਲਿਖੀਆਂ ਉਹਦਾ ਨਾਮ ਰੱਖਿਆ ਕਿਤਾਬਚਾ, ਜਿਹੜੇ ਉਹਦੇ ਵਿੱਚ ਦੋਨਾਂ ਚ ਪੜ੍ਹ ਕੇ ਲਿਖਿਆ। ਤੇ ਪਿਓ ਤਾਂ ਚਲੋ ਉਹਦੇ ਤੇ ਗਹਿਰਾ ਅਸਰ ਨਹੀਂ ਹੋਇਆ, ਪੁੱਤਰ ਦੇ ਉੱਤੇ ਇਹ ਅਸਰ ਹੋਇਆ, ਉਹਨੇ ਕਿਹਾ ਅੱਬਾ ਮੈਂ ਇਹ ਦੋ ਪੁਸਤਕਾਂ ਪੜ੍ਹਨ ਤੋਂ ਬਾਅਦ ਆਪਣਾ ਮਨ ਬਣਾ ਲਿਆ, ਇਹਨਾਂ ਪੁਸਤਕਾਂ ਦੇ ਵਿੱਚ ਹੀ ਲਿਖਿਆ, ਚਸ਼ਮਦੀਦ ਗਵਾਹ ਲਿਖਦਾ ਕਿ ਮੇਰੇ ਅੱਖਾਂ ਦੇ ਸਾਹਮਣੇ ਇਹ ਘਟਨਾ ਵਾਪਰੀ ਕਿ ਮੱਕਾ ਜਿਹੜਾ ਸੀ ਗੁਰੂ ਬਾਬਾ ਜੀ ਦੇ ਚਰਨਾਂ ਨਾਲ ਘੁੰਮਿਆ, ਉਹਨਾਂ ਦੀ ਤਾਰੀਖੇ ਅਰਬ ਵਿੱਚ ਲਿਖਿਆ। ਉਹਨੇ ਕਿਹਾ ਵੀ ਜਿਹਨਾਂ ਦੇ ਚਰਨਾਂ ਦੇ ਨਾਲ ਮੱਕਾ ਘੁੰਮ ਗਿਆ, ਜਿੱਥੇ ਅੱਜ ਅਸੀਂ ਜ਼ਿਆਰਤ ਕਰਨ ਵਾਸਤੇ ਆਇਆ, ਤੇ ਅੱਬਾ ਭਾਵੇਂ ਮੁਸਲਮਾਨ ਜੋ ਮਰਜ਼ੀ ਕਹਿਣ, ਤੇ ਮੈਂ ਹੁਣ ਸਿੱਖ ਧਰਮ ਧਾਰਨ ਕਰ ਲੈਣਾ, ਮੈਂ ਗੁਰੂ ਨਾਨਕ ਦਾ ਸਿੱਖ ਬਣਨਾ। ਉਹ ਵਾਪਸ ਹਿੰਦੁਸਤਾਨ ਆਉਂਦਾ, ਆ ਕੇ ਅੰਮ੍ਰਿਤ ਛਕਦਾ, ਤਿਆਰ ਪ੍ਰਤਿਆਰ ਸਿੰਘ ਬਣਦਾ, ਐਡਾ ਗਾੜਾ ਸੀ ਇਹ ਦੂਖ ਮਾਰਨ ਉੱਤੇ ਪ੍ਰਚਾਰ ਕਰਦਾ, ਜਿਹਨਾਂ ਨੇ ਸੱਜਣਾ ਦੇਖਿਆ ਅੱਜ ਵੀ ਜੀਵਤ ਪਟਿਆਲੇ ਦੇ ਅੰਦਰ। ਤੇ ਇਹਨੇ ਆਪਣਾ ਨਾਮ ਫਿਰ ਬਦਲ ਕੇ ਜਦੋਂ ਅੰਮ੍ਰਿਤ ਛੱਕ ਕੇ ਰਖਾਇਆ, ਇਹਦਾ ਨਾਂ ਪ੍ਰਿਥੀਪਾਲ ਸਿੰਘ, ਔਰ ਨਾਲ ਸੀ ਸੈਯਦ, ਸੈਯਦ ਪ੍ਰਿਥੀਪਾਲ ਸਿੰਘ। ਸੈਯਦ ਸਾਹਿਬ ਨੂੰ ਪੁੱਛਿਆ ਕਿ ਤੁਸੀਂ ਮੁਸਲਮਾਨ ਵਾਲਾ ਸ਼ਬਦ ਜਿਹੜਾ ਇਹ ਅੰਮ੍ਰਿਤਧਾਰੀ ਸਿੰਘ ਦੇ ਹੋਣ ਦੇ ਨਾਂ ਤੇ ਇਹ ਨਾਲ ਸੈਯਦ ਕਿਉਂ ਕਹਿੰਦੇ? ਉਹ ਕਹਿੰਦਾ ਮੈਂ ਇਸ ਕਰਕੇ ਕਿ ਮੇਰਾ ਨਾਮ ਲੈਣ ਵਾਲੇ ਨੂੰ ਆਉਣ ਵਾਲੇ ਸਮੇਂ ਦੇ ਵਿੱਚ ਇਹ ਪਤਾ ਚੱਲੇ ਕਿ ਮੈਂ ਸੈਯਦ ਸੀ, ਮੈਂ ਮੁਸਲਮਾਨ ਤੋਂ ਸਿੰਘ ਸਜਿਆ, ਮੇਰੀ ਹੋਣ ਦਾ ਪਤਾ ਲੱਗੇ ਮੈਂ ਮੁਸਲਮਾਨ ਸੀ, ਮੈਂ ਸਿੰਘ ਸਜਿਆ। ਉਹ ਪ੍ਰਿਥੀਪਾਲ ਸਿੰਘ ਨੇ ਜਿਹੜਾ ਕਿਤਾਬਚਾ ਤਿਆਰ ਕੀਤਾ ਉਹ ਮੌਜੂਦ ਹੈ। ਮੈਂ ਆਪ ਜੀ ਨੇ ਵੀ ਕਹਿੰਦਾ ਮੇਰੇ ਵਿਦਿਆਰਥੀ ਦੇ ਕੋਲ ਰਾਜਸਥਾਨ ਦੇ ਗਿਆਨੀ ਗੁਰਨਾਮ ਸਿੰਘ ਅੰਬਾਲਵੀ, ਉਹਨੇ ਕਿਤਾਬਚਾ ਜਿਹੜਾ ਸੀ ਸੰਭਾਲ ਕੇ ਰੱਖਿਆ ਹੋਇਆ। ਪਰ ਹੈਰਾਨੀ ਦੀ ਬਾਤ ਹੈ ਜਿਹੜੀਆਂ ਸਾਖੀਆਂ ਜਨਮ ਸਾਖੀ ਦੇ ਵਿੱਚ ਵੀ ਨਹੀਂ ਸਾਨੂੰ ਮਿਲਦੀਆਂ, ਤੇ ਉਹ ਮੱਕੇ ਵਾਲੀਆਂ ਦੋਨਾਂ ਪੁਸਤਕਾਂ ਦੇ ਵਿੱਚੋਂ ਇਹ ਉਤਾਰਾ ਜਿਹੜਾ ਕਰਕੇ ਲੈ ਕੇ ਉਹਨਾਂ ਚ ਮਿਲਦੀਆਂ। ਖੈਰ ਆਪਣੀ ਗੱਲ ਇਹ ਤੁਹਾਨੂੰ ਲੰਮੀ ਨਾ ਹੋ ਜਾਏ ਵੀ ਜਦੋਂ ਗੁਰੂ ਬਾਬਾ ਜੀ ਉੱਥੇ ਗਏ ਉਹਨਾਂ ਨੇ ਪ੍ਰਭਾਵ ਮੰਨਿਆ, ਫਿਰ ਆ ਮੱਕਾ ਕਲਾ ਦਿਖਾਰੀ ਹੋਏ ਹੈਰਾਨ ਕਰੇ ਨੂੰ ਦੁਬਾਰੀ ਮੱਥੇ ਟੇਕੇ ਉਹਨਾਂ ਨੇ ਭਾਈ ਗੁਰਦਾਸ ਜੀ। ਫਿਰ ਕਾਜੀ ਮੁੱਲਾ ਸਾਰੇ ਇਕੱਠੇ ਹੋ ਗਏ, ਗੁਰੂ ਬਾਬਾ ਜੀ ਦੇ ਦੁਆਲੇ ਇਕੱਠੇ ਹੋ ਕੇ ਪੁੱਛਦੇ ਨੇ, ਪੁੱਛਣ ਗੱਲ ਇਮਾਨ ਦੀ, ਧਰਮ ਦੀ ਗੱਲ ਪੁੱਛਣ ਲੱਗੇ। ਕਾਜੀ ਮੁੱਲਾ ਇਕੱਠੇ ਹੋਈ, ਵੱਡਾ ਸਾਂਗ ਵਰਤਾਇਆ ਲੱਖ ਨਾ ਸਕੈ ਕੁਦਰਤ ਕੋਈ, ਕਹਿੰਦੇ ਪੁੱਛਣ ਹੋਰ ਕਿਤਾਬ ਨੂੰ ਵੱਡਾ ਹਿੰਦੂ ਕਿ ਮੁਸਲਮਾਨ ਹੋਈ। ਉਹਨਾਂ ਦੀ ਤਾਂ ਧਰਮ ਖੜੇ ਗਏ ਇੱਥੇ ਹੈ ਵੀ ਮੁਸਲਮਾਨ ਤੋਂ ਵੱਡਾ ਕੋਈ ਹੈ ਹੀ ਨਹੀਂ ਦੁਨੀਆ ਦੇ ਵਿੱਚ। ਵੈਸੇ ਇੱਕ ਗੱਲ ਹੈ, ਹਰ ਔਰਤ ਨੂੰ ਇਹ ਹੱਕ ਤਾਂ ਹੈ ਹੀ ਕਿ ਉਹ ਕੋਈ ਗੱਲ ਕਹੇ ਵੀ ਮੇਰੇ ਪਤੀ ਵਰਗਾ ਉਹ ਦੁਨੀਆ 'ਚ ਕੋਈ ਵੀ ਹੋਰ ਹੈ ਨਹੀਂ, ਉਹਨੂੰ ਹੱਕ ਹੈ। ਮੇਰਾ ਪਤੀ ਸਾਰਿਆਂ ਤੋਂ ਚੰਗੇ ਗੁਣਾਂ ਵਾਲਾ ਹੈ, मेरा पति परमेश्वर है, धर्म ही कहता है पति को परमेश्वर मान लो, पर दूसरी बीबी रूनी ना कह सकता भी तेरे वाला रब नहीं है मेरे वाला कल ही रब है, ऐ नहीं ना हो सकती गल, वो भी कहेगी भी मेरा भी परमेश्वर ओनू भी हक है। हर एक धर्म ने हक है, वो कहे भी मेरा धर्म सब से उच्च है, ये तो हक है सबनों, लेकिन जो मूल में सिद्धांत खंडन ही करते हैं भी नहीं जी बाकी तो सारे काफिर बेस्तम जाएगा तो यही जाएगा जिन्हें इस्लाम धारण कर ली बाकी दो अगे सड़न गए। सास जी वो कट्ठे होकर उन्होंने सवाल किया बड़ा हिंदू, ये तो भाई गुरदास की रचना है पूरी इतिहास नहीं, बड़ा हिंदू ते मुसलमान हो जिक्र दुआरे फिर आ गया पूछन होर किताब ਇਹਦਾ ਜਦੋਂ ਅਸੀਂ ਅਰਥ ਕਰਦੇ ਹਾਂ ਸਾਡੇ ਗਿਆਨੀ ਸਿੰਘ ਸਾਹਿਬਾਨ ਕਰਦੇ ਨੇ, ਇੱਥੇ ਕਈ ਵਾਰ ਬਹੁਤ ਸਾਰੇ ਗਿਆਨੀ ਸਿੰਘ ਸਾਹਿਬਾਨ ਜਿਹੜੇ ਸੰਪਰਦਾ ਵਿੱਚ ਨਹੀਂ ਪੜ੍ਹੇ ਧੋਖਾ ਕਰ ਜਾਂਦੇ, ਉਹਨਾਂ ਦੇ ਕੋਲੋਂ ਸੁਣਿਆ ਕਹਿਣਗੇ ਵੀ ਕਾਜ਼ੀ ਬੋਲਾ ਨੇ ਆਪਣੀਆਂ ਜਿਹੜੀਆਂ ਪੁਸਤਕਾਂ ਸੀ ਨਾ ਕੁਰਾਨ ਕਹਿੰਦੇ ਉਹ ਖੋਲੀ, ਕੁਰਾਨ ਖੋਲ ਕੇ ਪੁੱਛਿਆ ਗੁਰੂ ਬਾਬਾ ਜੀ ਨੂੰ ਵੀ ਬੜਾ ਹਿੰਦੂ ਕਿ ਮੁਸਲਮਾਨ ਹੈ, ਕੋਈ ਤੁਕ ਨਹੀਂ ਜੁੜਦੀ, ਪੁਸਤਕ ਮੈਂ ਲਿਖੀ ਹੈ ਮੈਨੂੰ ਪਤਾ ਵੀ ਉਸ ਪੁਸਤਕ ਦੇ ਕੀ ਲਿਖਿਆ ਹੋਇਆ, ਦੂਜਾ ਪੁੱਛ ਸਕਦਾ ਵੀ ਹਰੀਸ਼ਾ ਜਿਹੜੀ ਤੇਰੇ ਕੋਲ ਆ ਲਿਖੀ ਹੈ ਇਹਦੇ ਮੁਤਾਬਕ ਆਹ ਗੱਲ ਕਿਵੇਂ ਹੈ, ਉਹ ਤਾਂ ਗੱਲ ਬਣਦੀ, ਤੇ ਪੁਸਤਕ ਹੋਵੇ ਦੂਜੇ ਕੋਲ ਪੁੱਛਿਆ ਜਾਵੇ ਦੂਜੇ ਨੂੰ ਵੀ ਇਹ ਪੁਸਤਕ ਵਿੱਚ ਦੱਸ ਕੀ ਲਿਖਿਆ, ਕੋਈ ਤੁਕ ਨਹੀਂ ਜੁੜਦੀ। ਉਹ ਗੁਰੂ ਬਾਬਾ ਜੀ ਨੂੰ ਪੁੱਛਿਆ ਕਿ ਬਾਬਾ ਜਿਹੜੀ ਤੇਰੇ ਕੋਲ ਪੁਸਤਕ ਹੈ ਇਹਦੇ ਵਿੱਚ ਵੀ ਤਾਂ ਖੁਦਾ ਦੀਆਂ ਗੱਲਾਂ ਲਿਖੀਆਂ ਹੋਣਗੀਆਂ, ਇਹਦੇ ਮੁਤਾਬਕ ਇਹ ਦੱਸ ਵੀ ਹਿੰਦੂ ਵੱਡਾ ਕਿ ਮੁਸਲਮਾਨ ਵੱਡਾ। ਇਹ ਗੱਲ ਭਾਈ ਗੁਰਦਾਸ ਕਹਿੰਦੇ ਗੁਰੂ ਨਾਨਕ ਦੇ ਕੋਲ ਜੇ ਕੋਈ ਪੁਸਤਕ ਸੀ ਇਹ ਦੂਸਰਾ ਪ੍ਰਮਾਣ ਹੈ, ਤੇ ਤਾਂ ਹੀ ਭਾਈ ਗੁਰਦਾਸ ਬਾਰ ਬਾਰ ਕਹਿ ਰਹੇ ਵੀ ਕੋਈ ਪੁਸਤਕ ਹੈਗੀ ਸੀ ਗੁਰੂ ਬਾਬਾ ਜੀ ਦੇ ਕੋਲ, ਤੇ ਗੁਰੂ ਸਾਹਿਬ ਨੇ ਚਲੋ ਜਿਹੜਾ ਉੱਤਰ ਦਿੱਤਾ ਆਪਣਾ ਤਾਂ ਪ੍ਰਕਰਨ ਦੇ ਨਾਲ ਇੰਨੇ ਸੰਬੰਧ ਸੀ, ਪਰ ਮੈਂ ਉਹ ਗੱਲ ਵੀ ਵਿਚਾਲੇ ਕਾਹਨੂੰ ਕਹਿਣਾ। ਬਾਬਾ ਆਖੇ ਹਾਜੀਆਂ ਸ਼ੁਭ ਅਮਲਾਬਾਦ ਨੂੰ ਦੋਵੇਂ ਰੋਏ, ਚੰਗੇ ਕਰਮ ਕਰੇ ਤੋਂ ਬਿਨਾਂ ਦੋਨੇ ਹੀ ਰੋਣਗੇ, ਭਾਵੇਂ ਹਿੰਦੂ ਹੈ ਭਾਵੇਂ ਮੁਸਲਮਾਨ, ਹਿੰਦੂ ਮੁਸਲਮਾਨ ਦੋਏ ਦਰਗਾਹ ਅੰਦਰ ਲੈਣ ਨਾ ਡੋਹੀ। ਪਹਿਲਾ ਅਰਥ ਕਰਨ ਤੋਂ ਬਾਅਦ ਵੀ ਪੁੱਛਣ ਹੋਰ ਕਿਤਾਬ ਨੂੰ ਵੀ ਗੁਰੂ ਬਾਬਾ ਜੀ ਨੂੰ ਪੁੱਛਦੇ ਨੇ ਆਪਣੀ ਕੁਰਾਨ ਖੋਲ ਕੇ, ਪਹਿਲੀ ਇਹ ਗਲਤੀ ਕਰਦੇ ਸਾਡੇ ਪ੍ਰਚਾਰਕ, ਦੂਜੀ ਫਿਰ ਹੋਰ ਚੰਦ ਚੜ੍ਹਦੇ ਨੇ ਅੱਗੇ ਜਾ ਕੇ, ਕਹਿੰਦੇ ਗੁਰੂ ਬਾਬਾ ਜੀ ਨੇ ਕਿਹਾ ਵੀ ਮੁਸਲਮਾਨ ਤੇ ਹਿੰਦੂ ਦੋਨੇ ਦਰਗਾਹ ਚ ਢੋਈ ਨਹੀਂ ਮਿਲਣੀ ਇਹਨਾਂ ਨੂੰ, ਕਿੱਡੀ ਅਗਿਆਨਤਾ ਦੀ ਬਾਤ ਹੈ, ਕਿੱਡੀ ਚੋਟ ਹੈ ਕਿਸੇ ਦੇ ਧਰਮ ਦੇ ਉੱਤੇ, ਔਰ ਕਿੱਡੀ ਬੇਬੁਨਿਆਦ ਗੱਲ ਹੈ ਕਿ ਭਾਈ ਗੁਰਦਾਸ ਦੇ ਮੂੰਹ ਤੋਂ ਕਹਾ ਦਿੱਤੀ ਹੈ ਹਿੰਦੂ ਮੁਸਲਮਾਨ ਦੋਏ ਕਹਿੰਦੇ ਦੋਨੇ ਜਣੇ ਇਹ ਦਰਗਾਹ ਅੰਦਰ ਲੈਣ ਨਾ ਢੋਈ, ਉੱਥੇ ਕੇਵਲ ਜਾਣਗੇ ਸਿੱਖ, ਕੇਵਲ ਜਾਊਗਾ ਸਾਡਾ ਖਾਲਸਾ, ਉੱਥੇ ਕੋਈ ਟਿਕਾਣਾ ਨਹੀਂ ਮੁਸਲਮਾਨਾਂ ਵਾਸਤੇ ਨਾ ਹਿੰਦੂਆਂ ਵਾਸਤੇ। ਬਾਬੇ ਸ਼ੇਰੋ ਲਾ ਦਿੱਤੇ ਰੰਗ ਸਟੇਜਾਂ ਤੇ ਬਹਿ ਕਰ ਦਿੱਤੀ ਉਹੀ ਗੱਲ ਜਿਹੜੀ ਮੁਸਲਮਾਨ ਕਹਿੰਦੇ ਸੀ ਹਿੰਦੂ ਕਹਿੰਦੇ ਸੀ। ਤੁਸੀਂ ਦੇਖੋ ਤਾਂ ਅਸੀਂ ਸ਼ਬਦ ਕੀ ਕਹਿ ਰਿਹਾ, ਦੋਏ ਸ਼ਬਦ ਕੀ ਹੈ, ਦੋ ਦਾ ਵਾਚਕ ਨਹੀਂ ਹੈ, ਦਵੈਸ਼ ਦਾ ਵਾਚਕ ਹੈ, ਹਿੰਦੂ ਦੇ ਅੰਦਰ ਦਵੈਸ਼ ਹੈ ਉਹ ਵੀ ਦਰਗਾਹ ਚ ਨਹੀਂ ਜਾਏਗਾ, ਦਰਗਾਹ ਚ ਢੋਈ ਨਹੀਂ ਮਿਲੇਗੀ, ਮੁਸਲਮਾਨ ਦੇ ਅੰਦਰ ਦਵੈਸ਼ ਹੈ ਉਹ ਵੀ ਦਰਗਾਹ ਚ ਢੋਈ ਨਹੀਂ ਮਿਲੇਗੀ, ਹਿੰਦੂ ਮੁਸਲਮਾਨ ਦੋਏ ਜਿਹੜੀ ਦਵੈਸ਼ ਵਿਸ਼ਵਿਸ਼ ਦਰਗਾਹ ਅੰਦਰ ਲੈਣ ਨਾ ਢੋਈ। ਤੇ ਬ੍ਰਹਮ ਗਿਆਨੀ ਭਾਵੇਂ ਪੀਰ ਮੀਆਂ ਮੀ ਵਰਗਿਆਂ ਨੂੰ ਕੀ ਕਹੋਗੇ, ਬੁੱਧੂ ਸ਼ਾਹ ਨੂੰ ਕੀ ਕਹਾਂਗੇ, ਉਹ ਵੀ ਨਹੀਂ ਗਏ ਪ੍ਰਭੂ ਦੇ ਵਿੱਚ, ਉਹ ਵੀ ਦਰਗਾਹ ਢੋਈ ਨਹੀਂ ਵੀ ਮੁਸਲਮਾਨ ਸੀ ਨਹੀਂ। ਭਾਈ ਅਸੀਂ ਆਪਣੇ ਪ੍ਰਚਾਰ ਨੂੰ ਸੁਧਾਰਨਾ ਹੋਏਗਾ, ਹਿੰਦੂ ਮੁਸਲਮਾਨ ਦੋਏ ਜਿਹਨਾਂ ਤੇ ਦਵੈਸ਼ ਹੈ ਦਰਗਾਹ ਅੰਦਰ ਲੈਣ ਦਾ ਢੋਈ, ਕੱਚਾ ਰਾਂ ਕਸੁੰਭ ਕਾ ਪਾਣੀ ਧੋਤੇ ਚਿਰ ਨਾ ਧੋਏ, ਕਰਨ ਵਿਖੀ ਆਪ ਵਿੱਚ ਰਾਮ 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 ਰਹੀਮ ਕੁਦਾਇਕ ਲੋਈ ਰਾਜਸਥਾਨੀ ਦੁਨੀਆਂ ਕੋਈ। ਆਪਣਾ ਪ੍ਰਕਰਨ ਇੰਨਾ ਹੀ ਸੀ ਵੀ ਗੁਰੂ ਬਾਬਾ ਜੀ ਦੇ ਕੋਲ ਕੋਈ ਪੁਸਤਕ ਹੈਗੀ ਸੀ, ਮੈਂ ਤਾਂ ਇਹ ਗੱਲ ਸਾਬਤ ਕਰਨ ਵਾਸਤੇ ਇੰਨੀ ਗੱਲ ਆਪ ਜੀ ਨੂੰ ਸੁਣਾਈਆਂ। ਉਹ ਪੁਸਤਕ ਕਿਹੜੀ ਸੀ ਬਾਣੀ ਤੋਂ ਬਿਨਾਂ, ਹੋ ਹੀ ਨਹੀਂ ਸਕਦੀ ਹੋਰ ਕੋਈ। ਗੁਰੂ ਬਾਬਾ ਜੀ ਨੇ ਜ਼ਿੰਦਗੀ ਦੇ ਵਿੱਚ ਬਾਣੀ ਤੋਂ ਬਿਨਾਂ ਪੁਸਤਕ ਚੱਕਣ ਦਾ ਕੋਈ ਮਤਲਬ ਹੀ ਨਹੀਂ ਬਣਦਾ, ਤੋਕੇ ਨਹੀਂ ਬਣਦੇ, ਜਿਹੜੀ ਬਾਣੀ ਉਚਾਰਦੇ ਸੀ ਉਹ ਲਿਖਦੇ ਸੀ। ਫਿਰ ਅੱਗੇ ਚੱਲ ਕੇ ਇਤਿਹਾਸ ਇੱਕ ਇਸ਼ਾਰਾ ਦਿੰਦਾ ਹੈ ਕਿ ਗੁਰੂ ਬਾਬਾ ਜੀ ਦਰਿਆ ਰਾਵੀ ਦੇ ਕਿਨਾਰੇ ਜਦੋਂ ਜੋਤੀ ਜੋਤ ਸਮਾਉਣ ਲੱਗੇ ਤਾਂ ਫਿਰ ਸਾਰੇ ਜਦੋਂ ਭਾਈ ਲਹਿਣ ਨੂੰ ਗੁਰਤਾ ਗਦੀ ਬਖਸ਼ ਦਿੱਤੀ ਤਾਂ ਉੱਥੇ ਇੱਕ ਜ਼ਿਕਰ ਆਉਂਦਾ ਇਤਿਹਾਸ ਵਿੱਚ ਕਿ ਗੁਰੂ ਬਾਬਾ ਜੀ ਨੇ ਭਾਈ ਲਹਿਣੇ ਨੂੰ ਬਾਣੀ ਕਾ ਖਜ਼ਾਨਾ ਸੌਂਪਿਆ, ਬਾਣੀ ਕਾ ਖਜ਼ਾਨਾ ਸੌਂਪਿਆ। ਭਾਈ ਲਹਿਣੇ ਨੂੰ ਖਜ਼ਾਨਾ ਕਿਹੜਾ ਸੌਂਪਿਆ ਸੀ? ਫਿਰ ਉਹ ਪੋਥੀ ਸੌਂਪੀ ਸੀ ਭਾਈ, ਜਿਹਦੇ ਵਿੱਚ ਗੁਰੂ ਬਾਬਾ ਜੀ ਨੇ 947 ਸ਼ਬਦ ਸਾਰੀ ਜ਼ਿੰਦਗੀ ਦੇ ਵਿੱਚ ਉਚਾਰਨ ਕੀਤੇ ਸਨ। ਉਹ ਸਾਰੀ ਪੁਸਤਕ ਜਿਹੜੀ ਸੀ ਭਾਈ ਲਹਿਣੇ ਨੂੰ ਦਿੱਤੀ। ਭਾਈ ਲਹਿਣੇ ਨੇ ਉਹ ਸੰਭਾਲ ਕੇ ਰੱਖੀ, ਗੁਰਤਾ ਗੱਦੀ ਤੇ ਵਿਰਾਜਮ ਹੋ ਕੇ ਨਾਮ ਗੁਰੂ ਅੰਗਦ ਦੇਵ ਜੀ ਹੋਇਆ। ਫਿਰ ਆਪਣੀ ਰਚਨਾ ਗੁਰਤਾ ਗੱਦੀ ਤੇ ਬਹਿ ਕੇ ਜਿਹੜੀ ਸੀ ਉਹ ਮਹਾਰਾਜ ਸਾਹਿਬ ਜੀ ਨੇ ਦੂਜੇ ਜਾਮੇ ਵਿੱਚ 63 ਸ਼ਬਦ ਉਚਾਰਨ ਕੀਤੇ। ਗੁਰਤਾ ਗੱਦੀ ਤੀਸਰੀ ਪੀੜ੍ਹੀ ਵਿੱਚ ਆਈ, ਗੁਰੂ ਅਮਰਦਾਸ ਮਹਾਰਾਜ ਨੇ 869 ਸ਼ਬਦ ਪੂਰੀ ਜ਼ਿੰਦਗੀ ਚ ਉਚਾਰਨ ਕੀਤੇ। ਫਿਰ ਗੁਰਤਾ ਗੱਦੀ ਚੌਥੇ ਜਾਮੇ ਵਿੱਚ ਆਈ, ਮਹਾਰਾਜ ਸਾਹਿਬ ਨੇ 638 ਸ਼ਬਦ ਗੁਰੂ ਰਾਮਦਾਸ ਮਹਾਰਾਜ ਨੇ ਉਚਾਰਨ ਕੀਤੇ। ਹੁਣ ਇੱਥੇ ਫਿਰ ਥੋੜੀ ਜਿਹੀ ਇਤਿਹਾਸ ਦੀ ਗੱਲ ਕਰਨੀ ਪੈ ਗਈ ਕਿ ਜਿਸ ਵੇਲੇ ਗੁਰੂ ਅਮਰਦਾਸ ਮਹਾਰਾਜ ਜੋਤੀ ਜੋਤ ਸਮਾਉਣ ਲੱਗੇ, ਆਪ ਗੁਰੂ ਰਾਮਦਾਸ ਜੀ ਦੇ ਚਰਨਾਂ ਤੇ ਗੁਰਤਾ ਗੱਦੀ ਦਾ ਤਿਲਕ ਦੇਣ ਤੋਂ ਬਾਅਦ 5 ਪੈਸੇ ਨਾਰੀਅਲ ਪੈਰਾਂ ਤੇ ਮੱਥਾ ਟੇਕ ਦਿੱਤਾ ਵੀ ਹੁਣ ਇਹ ਸੰਸਾਰ ਦੇ ਗੁਰੂ ਨੂੰ ਗੁਰੂ ਨਾਨਕ ਦੇ ਥਾਂ ਤੇ ਉਹਨਾਂ ਦੀ ਗੱਦੀ, ਤੇ ਉਹ ਜਿਹੜੇ ਸਿੱਖਾਂ ਨੂੰ ਕਿਹਾ ਹੁਣ ਤੁਸੀਂ ਮੱਥਾ ਟੇਕੋ, ਪੁੱਤਰਾਂ ਨੂੰ ਕਿਹਾ ਮੱਥਾ ਟੇਕੋ। ਜਿਹਨੇ ਮੱਥਾ ਨਹੀਂ ਟੇਕਿਆ ਉਹਦਾ ਜ਼ਿਕਰ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਵੀ ਆ ਚੁੱਕਾ ਹੈ। ਜਿਹਨੇ ਮੱਥਾ ਟੇਕਿਆ ਸਾਰਿਆਂ ਤੋਂ ਪਹਿਲਾਂ ਕਿ ਉਹਦਾ ਜ਼ਿਕਰ ਵੀ ਆਇਆ, ਗੁਰੂ ਅਮਰਦਾਸ ਮਾਨ ਦੇ 2 ਪੁੱਤਰ 2 ਪੁੱਤਰੀਆਂ ਸਨ, ਬੀਬੀ ਭਾਨੀ ਤੇ ਦਾਨੀ, ਬਾਬਾ ਮੋਹਨ ਤੇ ਹੋਰੀ। ਤੇ ਹੋਰੀ ਤਾਂ ਗੁਰੂ ਦਾ ਵਚਨ ਮੰਨ ਕੇ ਗੁਰੂ ਰਾਮਦਾਸ ਨੂੰ ਮੱਥਾ ਟੇਕਦਾ, ਮੋਹਰੀ ਪੁੱਤ ਸਨਮੁਖ ਹੋਇਆ ਰਾਮਦਾਸ ਪੈਰੀ ਪਾਏ ਜੀ, ਉਹਦੇ ਤਾਂ ਖੁਸ਼ੀਆਂ ਹੋ ਗਏ ਮਹਾਰਾਜ। ਕੋਈ ਕਰਨ ਖੀਲੀ ਨਵੇਂ ਨਾਮੀ, ਉਹ ਗੱਲ ਆ ਗਈ ਬਾਬਾ ਮੋਹਨ ਜੀ ਦੀ, ਈਰਖਾ ਕਰਕੇ ਨਹੀਂ ਨਵਿਆ। ਫਿਰ ਸਤਿਗੁਰ ਆਣ ਨਵਾਇਆ, ਫਿਰ ਕਲਾ ਵਰਤੀ, ਉਹ ਅੱਗੇ ਚੱਲ ਕੇ ਵਚਨ ਆਏਗਾ, ਬਾਅਦ ਵਿੱਚ ਨਿਭਣਾ ਪੈ ਗਿਆ ਸੀ। ਤੇ ਗੁਰੂ ਸਾਹਿਬ ਜੀ ਨੇ ਇੱਕ ਵਚਨ ਕੀਤਾ ਗੁਰੂ ਰਾਮਦਾਸ ਮਹਾਰਾਜ ਨੂੰ ਕਿ ਸਾਡੇ ਸਰੀਰ ਤੱਕ ਜਿਹੜੀ ਬਾਣੀ ਹੈ ਇਹ ਤੁਹਾਨੂੰ ਸੌਂਪ ਦਿੱਤੀ ਹੈ, ਜਿਹੜੀ ਤੁਸਾਂ ਉਚਾਰਨ ਕਰਨੀ ਹੈ ਉਹਨੂੰ ਵੀ ਸੰਭਾਲਣਾ, ਤੇ ਇਹਦੇ ਨਾਲ ਨਾਲ ਇੱਕ ਗੱਲ ਦਾ ਧਿਆਨ ਰੱਖਣਾ। ਕਹਿੰਦੇ ਸਾਡੇ ਵੱਡੇ ਸਾਹਿਬਜ਼ਾਦੇ ਮੋਹਨ ਜੀ ਦਾ ਪੁੱਤਰ ਹੈ ਸੰਸ ਰਾਮ, ਇਹ ਬਹੁਤ ਅੱਬਲ ਦਰਜੇ ਦਾ ਲਿਖਾਰੀ ਸੀ, ਤੇ ਮਹਾਰਾਜ ਸਾਹਿਬ ਜੀ ਕਹਿੰਦੇ ਤੁਸਾਂ 4 ਜਾਮਿਆਂ ਦੀ ਬਾਣੀ ਇੱਕ ਥਾਂ ਤੇ ਪੋਥੀ ਬਣਾ ਦੇਣੀ, ਇਹਦੀ ਲੋੜ ਪੈਗੀ ਅੱਗੇ ਚੱਲ ਕੇ। ਇਹ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੀ ਹੋਂਦ ਵਿੱਚ ਆਉਣ ਦੀ, ਪਹਿਲਾ ਪ੍ਰਕਾਸ਼ ਤੇ ਕੇਵਲ ਕੜਾ ਪ੍ਰਸ਼ਾਦ ਬਣਾਇਆ, ਅਰਦਾਸ ਕਰ ਦਿੱਤੀ ਜੀ ਪ੍ਰਕਾਸ਼ ਹੈ ਜੀ, ਵਧਾਈਆਂ ਹੋਣ, ਵਧਾਈਆਂ ਹੋਣ, ਠੀਕ ਹੈ ਜੀ ਬਸ ਹੋ ਗਿਆ, ਇਹ ਅਸੀਂ ਕੰਮ ਜ਼ਿਆਦਾ ਫੜਿਆ ਹੋਇਆ। ਇਹ ਗੱਲਾਂ ਕਿਹਦੇ ਵਾਸਤੇ? ਜੇ ਸਿੱਖਾਂ ਨੇ ਨਹੀਂ ਸੁਣਨੀਆਂ ਤਾਂ ਕੌਣ ਸੁਣੇਗਾ? ਇਹਨਾਂ ਨੂੰ ਮੁਸਲਮਾਨ ਸੁਣਨਗੇ ਜਾਂ ਹਿੰਦੂ ਭਰਾ ਸੁਣਨਗੇ? ਸਾਡੇ ਤਾਂ ਪਰਿਵਾਰਾਂ ਦੇ ਪਰਿਵਾਰਾਂ ਨੇ ਆ ਕੇ ਅੱਜ ਦੇ ਦਿਨ ਇਹ ਗੱਲਾਂ ਸੁਣਨੀਆਂ ਸਨ, ਪਰ ਸਾਡੇ ਨੇੜੇ ਤੇੜੇ ਵੀ ਨਹੀਂ ਰਹੀ ਇਹ ਗੱਲ। ਸਿੱਖੀ ਤਾਂ ਇੱਥੋਂ ਹੀ ਤਾਂ ਕਮਜ਼ੋਰ ਹੋ ਰਹੀ ਹੈ ਸਿੱਖੀ, ਕੋਈ ਬਾਹਰੋਂ ਖਤਰਾ ਖੁਤਰਾ ਨਾ ਕੋਈ ਜਿਹੜੀਆਂ ਗੱਲਾਂ ਕਰੀਆਂ ਨੇ ਇੱਧਰ ਉੱਧਰ ਦੀਆਂ, ਖਤਰਾ ਤਾਂ ਅਸੀਂ ਆਪ ਸਹੇੜਿਆ ਹੋਇਆ ਹੈ। ਸਾਡੀ ਤਾਂ ਰੁਚੀ ਵੀ ਇਹੀ, ਜਿੱਥੇ ਜਾ ਕੇ ਸਿੱਖੀ ਨੇ ਪ੍ਰਫੁੱਲਤ ਹੋਣਾ ਸੀ ਉਹ ਗੱਲ ਸਾਡੇ ਵਿੱਚੋਂ ਹੱਥੋਂ ਨਿਕਲਦੀ ਜਾ ਰਹੀ ਹੈ। ਗੁਰੂ ਕਿਰਪਾ ਕਰੇ, ਮਹਾਰਾਜ ਸਾਹਿਬ ਜੀ ਨੇ ਫਿਰ ਸੰਸ ਰਾਮ ਨੂੰ ਕਹਿ ਕੇ ਪੋਥੀਆਂ ਤਿਆਰ ਕਰਵਾਈਆਂ, ਤੇ ਉਹ ਪੋਥੀਆਂ ਨੂੰ ਗੋਇੰਦਵਾਲ ਵਾਲੀਆਂ ਪੋਥੀਆਂ ਕਿਹਾ ਜਾਂਦਾ ਅੱਜ ਤੱਕ। ਤੇ ਸਤਿਗੁਰੂ ਮਹਾਰਾਜ 5ਵੇਂ ਜਾਮੇ ਦੇ ਵਿੱਚ ਗੁਰੂ ਅਰਜਨ ਦੇਵ ਜੀ ਗਰੀਬ ਨਿਵਾਸ ਇਸ ਗੁਰਤਾ ਗੱਦੀ ਤੇ ਆ ਗਏ। ਹੁਣ ਨਾਨੇ ਗੁਰੂ ਦਾ ਵਰ ਹੈ ਦੋਹਿਤਾ ਬਾਣੀ ਕਬੋਹਿਤਾ, ਸਿੱਖਾਂ ਨੇ ਕਹਿ ਦਿੱਤਾ ਮਹਾਰਾਜ ਆਹ ਨਾਲ ਸੁਣ ਲੱਗੇ ਬਾਣੀ ਦੀ ਗੱਲ ਉਹ ਪਹਿਲਾਂ ਮੈਂ ਤੁਹਾਨੂੰ ਸੁਣਾ ਦਿੱਤੀ, ਬਾਰ ਬਾਰ ਉਹ ਗੱਲਾਂ ਕਰਨੀਆਂ ਵਾਜਬ ਨਹੀਂ, ਉੱਥੋਂ ਸ਼ੁਰੂ ਕੀਤੀ ਸੀ ਗੱਲ। ਜਿਹੜੇ ਚਾਰ ਪੰਜ ਕਾਰਨ ਗੁਰੂ ਗ੍ਰੰਥ ਸਾਹਿਬ ਦੀ ਸੰਪਾਦਨਾ ਦੇ ਕਿ ਉਹ ਮਹਾਰਾਜ ਨੇ ਕੀਤੇ ਉਹਦੇ ਸਾਰੇ, ਤੇ ਫਿਰ ਮਹਾਰਾਜ ਸਾਹਿਬ ਜੀ ਨੇ ਕਿਹਾ ਅੱਛਾ ਵੀ ਸਿੱਖੋ, ਫਿਰ ਐਸਾ ਕਰੋ ਹੁਕਮਨਾਮੇ ਲਿਖ ਲਿਓ ਸਾਡੇ ਵੱਲੋਂ। ਗੁਰੂ ਅਰਜਨ ਦੇਵ ਜੀ ਨੇ ਹੁਕਮਨਾਮੇ ਲਿਖੇ, ਜਿੱਥੇ ਜਿੱਥੇ ਗੁਰੂ ਨਾਨਕ ਦੀ ਸਿੱਖੀ ਸੀ ਉੱਥੇ ਉੱਥੇ ਹੁਕਮਨਾਮੇ ਪਹੁੰਚੇ। ਹੁਕਮਨਾਮਿਆਂ ਚ ਕੀ ਲਿਖਿਆ, ਜਿਹਦੇ ਕੋਲ ਵੱਡੇ ਗੁਰੂ ਸਾਹਿਬਾਨਾਂ ਦਾ ਇੱਕ ਸ਼ਬਦ ਹੈ ਉਹ ਇੱਕ ਸ਼ਬਦ ਲੈ ਕੇ ਹੀ ਅੰਮ੍ਰਿਤਸਰ ਸਾਹਿਬ ਨੂੰ ਚੱਲ ਪਓ, ਜਿਹਦੇ ਕੋਲ ਇੱਕ ਸੰਪੂਰਨ ਬਾਣੀ ਹੈ ਉਹ ਬਾਣੀ ਲੈ ਕੇ ਚੱਲ ਪਓ, ਤੁਹਾਨੂੰ ਉਹ ਖਜ਼ਾਨਾ ਵੱਡਿਆਂ ਨੇ ਜਿਵੇਂ ਸੌਂਪਿਆ ਤੁਹਾਡੇ ਕੋਲ ਹੀ ਰਹੇਗਾ, ਅਸੀਂ ਕੇਵਲ ਉਤਾਰਾ ਕਰਨਾ ਹੋਵੇ। ਤੇ ਫਿਰ ਇਹ ਹੁਕਮ ਸੁਣਦਿਆਂ ਹੀ ਕੰਸੀ ਤੱਕ ਦੇ ਲੋਕ ਵੀ ਜਿਹੜੇ ਆਏ ਹਰੀ ਲਾਲ ਕ੍ਰਿਸ਼ਨ ਲਾਲ ਦੇ ਕੋਲ ਗੁਰੂ ਨਾਨਕ ਦੇ ਉਚਾਰਨ ਕੀਤੀ ਬਾਣੀ ਦਾ ਪਰ ਪੁਸਤਕ ਸੰਧਿਆ ਵਾਦਨ ਸਿਰਪੁਜ ਬਗਲ ਸੌਂਦ ਇਹ ਸ਼ਬਦ ਸੀ ਉਹ ਲੈ ਕੇ ਉਹ ਵੀ ਪਹੁੰਚੇ ਸੀ। ਇੱਥੇ ਇੱਕ ਤਵਾਰੀਖ ਗੁਰੂ ਖਾਲਸਾ ਦੇ ਹਵਾਲੇ ਅਨੁਸਾਰ ਇੱਕ ਗੱਲ ਹੋਰ ਵੀ ਕਹਿਣੀ ਬਾਅਦ ਹੈ, ਉਹ ਗੱਲ ਦੇ ਉੱਤੇ ਜਿੰਨੀ ਵਾਰ ਵੀ ਮੈਂ ਸੁਣਾਈ ਹੈ ਕਿਸੇ ਹੋਰ ਨੇ ਤਾਂ ਨਹੀਂ ਇਤਰਾਜ ਕੀਤਾ, ਪਰ ਇੱਕ ਨਾਮਧਾਰੀ ਵੀਰ ਨੇ ਬੜਾ ਇਤਰਾਜ ਕੀਤਾ। ਉਹ ਮੈਨੂੰ ਮਿਲਿਆ ਸਮਹਿਤ ਗੁਰਦੁਆਰੇ, ਉਹ ਮੈਨੂੰ ਕਹਿੰਦਾ ਜੀ ਤੁਸੀਂ ਨਵੀਂ ਗੱਲ ਕਰ ਦਿੱਤੀ, ਕਹਿੰਦੇ ਹੁਣ ਤੁਸੀਂ ਗਏ ਜਿਹੜੀ ਹੈ ਹੀ ਨਹੀਂ ਸੀ ਤੁਸੀਂ ਉਹ ਗੱਲਾਂ ਕਰਨ ਲੱਗ ਗਏ। ਮੈਂ ਕਿਹਾ ਕੋਈ ਨਹੀਂ, ਕੁਝ ਉਹ ਹੀ ਕਰਨੀਆਂ ਚਾਹੀਦੀਆਂ ਨੇ ਜਿਹੜੀਆਂ ਹੁਣ ਤੱਕ ਨਹੀਂ ਹੋਈਆਂ, ਤੈਨੂੰ ਕੀ ਹੋ ਗਿਆ। ਕਹਿੰਦਾ ਨਹੀਂ ਜੀ ਤੁਸੀਂ ਜਿਹੜੀ ਗੱਲ ਕਰੀ ਹੈ। ਮੈਂ ਕਿਹਾ ਬਾਈ ਗੱਲ ਇਹ ਹੈ ਮੈਂ ਜਿਹੜੀ ਗੱਲ ਵੀ ਕਰਦਾ ਹੁੰਦਾ ਮੈਂ ਕੋਸ਼ਿਸ਼ ਕਰਦਾ, ਹੁਣ ਤਾਂ ਜੀਵ ਹੈ ਭੁੱਲਣਹਾਰ ਹੈ, ਵੀ ਕੋਈ ਗੱਲ ਬੇਪੈਰੀ ਨਾ ਕੀਤੀ ਜਾਏ। ਜਿਹੜੀ ਗੱਲ ਮੈਂ ਸਾਬਤ ਨਹੀਂ ਕਰ ਸਕਦਾ ਉਹ ਮੈਨੂੰ ਕਹਿਣ ਦਾ ਹੱਕ ਵੀ ਹੈ। ਉਹ ਕੈਨੇਡਾ ਦੇ ਤੂਫਾਨ ਰਾਜਾ ਸਿੰਘ ਜੀ ਐਂ ਕਹਿਤਾ ਬੀਬੀਆਂ ਨੂੰ ਆਹ ਕਰਦਾ ਉਹ ਕਰਦਾ, ਜਦੋਂ ਬੈਠੇ ਸਟੇਜ ਤੇ ਖੋਦਿਆ ਪਹਾੜ ਤੇ ਨਿਕਲੇ ਚੂੜਾ ਵੀ ਫਿਰ ਆਪ ਹੀ ਮੰਨ ਕੇ ਠੀਕ ਹੈ ਜੀ। ਤੇ ਇਹ ਜਿਹੜੀਆਂ ਗੱਲਾਂ ਹੁੰਦੀਆਂ ਨੇ ਜਦੋਂ ਪਰੇ ਕੁਛ ਲੋਕਾਂ ਨੇ ਤਾਂ ਇਹ ਉਹਨਾਂ ਵੀ ਸਾਹਮਣੇ ਗੱਲ ਕੋਈ ਨੀ ਕਰਨੀ, ਸਟੇਜ ਤੇ ਨੀ ਕਰਨੀ, ਮੀਡੀਆ ਚ ਨੀ ਕਰਨੀ, ਪਿੱਛੇ ਤੇ ਜ਼ਰੂਰ ਟਾਊਨ ਟਾਊਨ ਕਰਨਾ। ਇਹ ਬੜੀ ਘੱਟ ਵਾਲੀ ਗੱਲ, ਜਾਂ ਕਹੋ ਨਾ ਜੇ ਖਰਸ਼ਾਂ ਕਹਿ ਤਾਂ ਬੈਠ ਕੇ ਨਿਵਰ ਕਰ ਲਓ। ਤੇ ਉਹ ਬਾਤ ਕੀ ਸੀ, ਗੁਰਸਿੱਖਾਂ ਦੇ ਤਾਂ ਪੂਰੀ ਮੇਲ ਚਾਹੁੰਦੀ ਗੱਲ, ਪਰ ਜਿਹੜੇ ਕਿਤੇ ਨਾ ਕਿਤੇ ਗੁਰੂ ਗ੍ਰੰਥ ਸਾਹਿਬ ਗੁਰੂ ਨਹੀਂ ਮੰਨ ਰਹੇ ਉਹਨਾਂ ਨੂੰ ਥੋੜਾ ਜਿਹਾ ਕਿਤੇ ਗੱਲ ਪਚਦੀ ਨਹੀਂ। ਤਵਾਰੀਖ ਗੁਰੂ ਖਾਲਸਾ ਦੇ ਵਿੱਚ ਇਹ ਬਾਤ ਆਈ ਹੈ, ਲਿਖਾਰੀ ਲਿਖਦਾ ਹੈ ਕਿ ਉਹ ਸਰੂਪ ਮੈਂ ਆਪ ਵੇਖਿਆ, ਨਾਲ ਇਹ ਦਿੱਤੀ ਗਵਾਹੀ ਡਾਇਰੈਕਟਰ ਲਾਲ ਸਿੰਘ ਦੇ ਵੇਲੇ ਤੇ ਜਿਹੜੀ ਭਾਸ਼ਾ ਵਿਭਾਗ ਵੱਲੋਂ ਇਹ ਐਡੀਸ਼ਨ ਛਪੀ ਉਹਦੇ ਵਿੱਚ ਇਹ ਬਾਤ ਛਪੀ ਤੇ ਉਹਦੇ ਵਿੱਚ ਗਿਆਨੀ ਗਿਆਨ ਸਿੰਘ ਦਾ ਭਾਈ ਸੰਤੋਖ ਸਿੰਘ ਦਾ ਸਾਰਾ ਉਤਾਰ ਦਿੱਤਾ। ਗਿਆਨੀ ਗਿਆਨ ਸਿੰਘ ਜਾ ਕੇ ਆਪ ਦੇਖਿਆ ਕਰਦੇ ਸਨ, ਉਹਨੇ ਕਈ ਗੱਲਾਂ ਤਾਰੀਖਾਂ ਜਿਹੜੀਆਂ ਭਾਈ ਸੰਤੋਖ ਸਿੰਘ ਜਿਹੜੀਆਂ ਉਹ ਵੀ ਉਹਨਾਂ ਨੇ ਕਮਾਲ ਦੀਆਂ ਗੱਲਾਂ ਕੀਤੀਆਂ। ਉਹ ਕਹਿੰਦੇ ਵੀ ਇੱਕ ਅਰੋੜਾ ਸਿੱਖ ਸੀ ਜਿਹਦਾ ਨਾਮ ਸੀ ਭਾਈ ਬਖਤਾ, ਭਾਈ ਬਖਤਾ ਅਰੋੜਾ, ਇਹ ਗੁਰੂ ਨਾਨਕ ਤੋਂ ਸਿੱਖੀ ਧਾਰੀ ਸੀ ਉਸਨੇ। ਉਹ ਗੱਲ ਬੜੀ ਪਤੇ ਦੀ ਕਰਦਾ ਹੈ, ਉਹ ਕਹਿੰਦੇ ਵੀ ਗੁਰੂ ਨਾਨਕ ਸਾਹਿਬ ਨੇ ਜਿੰਨੀ ਬਾਣੀ ਉਚਾਰਨ ਕੀਤੀ ਉਹਦਾ ਸਾਰੇ ਦਾ ਸਾਰਾ ਉਤਾਰਾ ਕਰਤਾਰਪੁਰ ਜਾ ਕੇ ਉਹਨੇ ਆਪਣੀ ਕੋਲ ਇੱਕ ਪੁਸਤਕ ਦੇ ਵਿੱਚ ਉਤਾਰਾ ਕੀਤਾ ਤੇ ਨਾਲ ਗੁਰੂ ਨਾਨਕ ਸਾਹਿਬ ਜੀ ਦੇ ਹਸਤਾਖਰ ਕਰਾਏ ਕਿ ਮਹਾਰਾਜ ਤੁਸੀਂ ਇੱਥੇ ਆਪਣੇ ਹਸਤਾਖਰ ਦੇ ਦਿਓ ਤਾਂ ਕਿ ਇਹ ਸਿੱਧ ਹੋ ਜਾਏ ਗੱਲ ਵੀ ਤੁਹਾਡੀ ਬਾਣੀ, ਕੱਲ ਨੂੰ ਅਗਲੇ ਇਹ ਨਾ ਕਹੇ ਵੀ ਪਤਾ ਨਹੀਂ। ਫਿਰ ਗੁਰਤਾ ਗੱਦੀ ਗੁਰੂ ਅੰਗਦ ਦੇਵ ਜੀ ਆਏ, ਉਹਨਾਂ ਨੇ ਜਿਹੜੀ ਬਾਣੀ ਉਚਾਰਨ ਕੀਤੀ, ਬਖਤਾ ਅਰੋੜਾ ਫਿਰ ਪਹੁੰਚਿਆ ਖਡੂਰ ਸਾਹਿਬ, ਫਿਰ ਗੁਰੂ ਅੰਗਦ ਦੇਵ ਜੀ ਦੇ ਸਿਗਨੇਚਰ ਕਰਾਏ ਤੇ ਨਾਲੇ ਉਹਨਾਂ ਦੀ ਬਾਣੀ ਜਿਹੜੀ ਉਹ ਉੱਥੇ ਬੈਠ ਕੇ ਖਡੂਰ ਸਾਹਿਬ ਲਿਖ ਕੇ ਲਿਆ। ਫਿਰ ਪਹੁੰਚਿਆ ਗੋਬਿੰਦਵਾਲ ਸਾਹਿਬ, ਗੁਰੂ ਸਾਹਿਬ ਦੀ ਬਾਣੀ ਗੁਰੂ ਅਮਰਦਾਸ ਜੀ ਦੀ ਲਿਖੀ ਤੇ ਉਹਨਾਂ ਦੇ ਹਸਤਾਖਰ ਕਰਾਏ, ਫਿਰ ਗੁਰੂ ਰਾਮਦਾਸ ਤੋਂ, ਫਿਰ ਗੁਰੂ ਅਰਜਨ ਦੇਵ ਜੀ, ਉਹਦਾ ਸਰੀਰ ਰਿਹਾ ਪੰਜ ਗੁਰੂਆਂ ਤੱਕ, ਜਿਵੇਂ ਬਾਬਾ ਬੁੱਢਾ ਸਾਹਿਬ ਦਾ ਸਰੀਰ ਰਿਹਾ ਛੇ ਗੁਰੂਆਂ ਤੱਕ। ਉਹ ਪੰਜੇ ਗੁਰੂਆਂ ਦੇ ਸੈਨ ਉਹਨੇ ਹਸਤਾਖਰ ਆਪ ਕਰਾਏ, ਉਸ ਤੋਂ ਬਾਅਦ ਮਰਨ ਲੱਗਿਆ ਕਹਿੰਦਾ ਆਪਣੀ ਔਲਾਦ ਨੂੰ, ਕਹਿੰਦਾ ਬੱਚਿਓ ਮੈਨੂੰ ਇਹ ਤਾਂ ਪਤਾ ਨਹੀਂ ਵੀ ਗੁਰੂ ਸਾਹਿਬ ਦੀਆਂ ਇਸ ਗੱਦੀ ਦੇ ਉੱਤੇ ਕਿੰਨੇ ਕੁ ਗੁਰੂਆਂ ਨੇ ਹੋਰ ਬਣਾ ਦੇਣਾ, पर तुसी ऐसे करियो जेडे गुरु इस गद्दी ते बह के बाणी उच्चारण कराउण इस ग्रंथ दे नाल उन्नी पत्री ला ला के नाल इहनू वधाई जायो ते नाल मूहरे सहन जरूर कराए। ਉਹ ਫਿਰ ਗੁਰੂ ਅਰਜਨ ਦੇਵ ਜੀ ਦੇ ਵੀ ਸਹਿਣ ਕਰਾਏ ਉਹਨਾਂ ਨੇ, ਗੁਰੂ ਹਰਗੋਬਿੰਦ ਸਾਹਿਬ ਦੇ ਵੀ ਕਰਾਏ ਭਾਵੇਂ ਉਹਨਾਂ ਨੇ ਬਾਣੀ ਦੀ ਉਚਾਰਨ ਕੀਤੀ, ਗੁਰੂ ਹਰ ਰਾਏ ਸਾਹਿਬ, ਗੁਰੂ ਹਰਕ੍ਰਿਸ਼ਨ ਸਾਹਿਬ, ਗੁਰੂ ਤੇਗ ਬਹਾਦਰ, ਗੁਰੂ ਗੋਬਿੰਦ ਸਿੰਘ ਸਾਹਿਬ। ਮੇਰਾ ਖਿਆਲ ਵੀ ਇੱਕੋ ਹੀ ਗ੍ਰੰਥ ਹੈ ਐਸਾ ਜਿਹਦੇ ਉੱਤੇ 10 ਗੁਰੂਆਂ ਦੇ ਸਿਗਨੇਚਰ ਕਰੇ ਹੋਏ। ਇਹ ਬਖਸ਼ੇ ਅਰੋੜੇ ਦਾ ਸਾਰੇ ਗੁਰੂ ਸਾਹਿਬਾਨਾਂ ਦੀ ਬਾਣੀ ਦਾ ਜਿਹੜਾ ਖਜ਼ਾਨਾ ਸੀ ਉਹਦੇ ਕੋਲ, ਲਿਖਾਰੀ ਲਿਖਦਾ ਕਿ ਮੈਂ ਜਦੋਂ ਦਰਸ਼ਨ ਕੀਤੇ, ਕਹਿੰਦਾ ਇੱਕ ਬੰਦੇ ਤੇ ਚੁੱਕਿਆ ਨਹੀਂ ਸੀ ਜਾਂਦਾ, ਇੰਨਾ ਜਿਹੜਾ ਕਾਲ ਉਸਦਾ ਪਵਰਫੁਲ ਲਾਇਆ ਹੋਇਆ ਸੀ ਤੇ ਇੰਨਾ ਵਜਨ ਸੀ ਉਸ ਰੂਪ ਦੇ ਵਿੱਚ, ਔਰ ਕਹਿੰਦਾ ਵੀ ਦੁਨੀਆਂ ਚ ਇੱਕੋ ਹੀ ਐਸਾ ਸਰੂਪ ਹੈ ਜਿਹਦੇ ਦਸੇ ਗੁਰੂਆਂ ਦੇ ਹਸਤਾਖਰ। ਇਹ ਗੱਲ ਵੱਖਰੀ ਹੈ। ਤੇ ਬਖਤਾ ਅਰੋੜਾ ਵੀ ਗੁਰੂ ਅਰਜਨ ਦੇਵ ਜੀ ਦਾ ਹੁਕਮ ਮੰਨ ਕੇ ਚੌਂ ਗੁਰੂਆਂ ਦੀ ਬਾਣੀ ਲੈ ਕੇ ਪਹੁੰਚਿਆ ਸੀ ਉੱਥੇ, ਤੇ ਬਾਣੀ ਗੋਬਿੰਦਵਾਲ ਤੋਂ ਗੁਰੂ ਅਰਜਨ ਦੇਵ ਜੀ ਆਪ ਵੀ ਲੈ ਕੇ ਆਏ ਸਨ। ਤੇ ਫਿਰ ਰਾਮਸਰ ਵਾਲੀ ਜਗ੍ਹਾ ਬਹਿ ਕੇ, ਕਿਉਂਕਿ ਮਿੰਟ ਰਹਿ ਕੇ 15 ਇਤਿਹਾਸ ਜਿਹੜੇ ਤਾਂ ਬਹੁਤ ਲੰਮਾ ਇਤਿਹਾਸ ਹੈ, ਹੁਣ ਆਪਾਂ ਕੇਵਲ ਉਸ ਥਾਂ ਦੀ ਆਈਏ ਜਦੋਂ ਪ੍ਰਕਾਸ਼ ਮਹਾਰਾਜ ਦਾ ਹੁੰਦਾ। ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਜਦੋਂ ਗੋਬਿੰਦਵਾਲ ਸਾਹਿਬ ਤੋਂ ਨੰਗੇ ਪੈਰੀ ਚੱਲ ਕੇ ਆਏ ਤੇ ਚੌਰ ਹੱਥ ਵਿੱਚ ਹੈ, ਰੋਡ ਕੰਕਰ ਰਸਤੇ ਵਿੱਚ, ਭਾਵੇਂ ਠੀਕ ਹੈ ਸਿੱਖ ਮੂਹਰੇ ਪਰੇਸ਼ਾਨ ਜਲ ਛਿੜਕਦੇ ਜਾ ਰਹੇ ਨੇ, ਘੜਿਆਲਾਂ ਵਜਾਉਂਦੇ, ਸੰਖ ਵਜਾਉਂਦੇ ਜਾ ਰਹੇ ਨੇ, ਪਰ ਗੁਰੂ ਅਰਜਨ ਦੇਵ ਜੀ ਨੰਗੇ ਪੈਰੀ ਨੇ। ਪਰ ਅੱਜ ਦਾ ਸਿੱਖ ਕਹਿੰਦਾ ਨਹੀਂ, ਇਹ ਜੇ ਨੰਗੇ ਪੈਰੀ ਜਾਣ ਦੀ ਪ੍ਰਥਾ ਗਲਤ ਹੈ, ਭਾਵੇਂ ਗੁਰੂ ਨੇ ਚਲਾਈ ਹੋਈ ਹੈ। ਕਿੱਡਾ ਹੌਸਲਾ ਖੁੱਲ ਗਿਆ ਸਿੱਖ ਦਾ, ਕਹਿੰਦੇ ਨਾ ਜੀ ਰਸਤੇ ਕਿਤੇ ਰੋਡ ਹੋਵੇ, ਕਿਤੇ ਕੰਕਰ ਹੋਵੇ, ਕਿਤੇ ਉਹਦੇ ਦੀ ਗੰਦਗੀ ਪਈ ਹੋਵੇ, ਇਹਦੇ ਨਾਲ ਤਾਂ ਬਿਹਤਰ ਜੁੱਤੀ ਪਾ ਕੇ। ਗੁਰੂ ਸਾਹਿਬ ਕਿਹੜੇ ਜੁੱਤੀਆਂ ਨਹੀਂ ਸੀ ਪਾਉਂਦੇ, ਸਰਗੁਣ ਸਰੂਪ ਦੇ ਜੋੜੇ ਪਏ ਹੈ, ਠੀਕ ਹੈ ਪਾਉਂਦੇ ਸੀ, ਪਰ ਗੁਰੂ ਗ੍ਰੰਥ ਸਾਹਿਬ ਦਾ ਸਤਿਕਾਰ ਕਰਨ ਲੱਗਿਆ ਗੁਰੂ ਅਰਜਨ ਦੇਵ ਜੀ ਨੇ ਜੋੜਾ ਨਹੀਂ ਪਾਇਆ। ਲਿਖਿਆ ਹੈ, ਉਥੇ ਸਭ ਖਾਸੇ ਪ੍ਰਲਿਆਵਤ, ਆਪ ਗੁਰੂ ਪਨ ਹੀ ਬਿਨ ਆਵਤ, ਪੈਰਾਂ ਤੇ ਜੁੱਤੀ ਤੋਂ ਬਿਨਾਂ ਆ ਰਹੇ ਹੈ। ਇਤਿਹਾਸ ਹੈ ਤੁਹਾਡੇ ਸਾਹਮਣੇ। ਤੇ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਦੋ ਪੁਆਂ ਦੇ ਪੜਾਅ ਕਰਨਾ, ਅੰਮ੍ਰਿਤਸਰ ਸਾਹਿਬ ਤੋਂ ਗੁਰੂ ਹਰਗੋਬਿੰਦ ਸਾਹਿਬ ਨੇ ਆਉਣਾ, ਬਾਬਾ ਬੁੱਢਾ ਸਾਹਿਬ ਨੇ ਸਤਿਕਾਰ ਕਰਨਾ, ਨਗਰ ਕੀਰਤਨ ਦੀ ਸ਼ਕਲ ਚ 68 ਨਾਵੇਂ ਘਾਟ ਦੁੱਖ ਭੰਜਣੀ ਬੇਰੀ ਦੇ ਕੋਲ ਹੈ, ਉੱਥੇ ਬਹਿ ਕੇ ਮੰਜੀ ਸਾਹਿਬ ਗੁਰਦੁਆਰਾ ਬਣਿਆ ਤੇ ਉੱਥੇ ਸਾਰੀ ਰਾਤ ਕੀਰਤਨ ਹੁੰਦਾ ਰਿਹਾ। ਸਵੇਰ ਦੇ ਵਕਤ ਕੋਠੀਆਂ ਦੇ ਦਰਸ਼ਨ ਕੀਤੇ ਤੇ ਨਾਲ ਇੱਕ ਸ਼ਬਦ ਉਚਾਰਨ ਕੀਤਾ ਕਿ ਹਾਮ ਧਨਵੰਤ, ਅੱਜ ਮੈਂ ਬਹੁਤ ਵੱਡੇ ਧਨ ਵਾਲਾ ਹੋ ਗਿਆ। ਗੁਰੂ ਅਰਜਨ ਦੇਵ ਜੀ ਕਹਿੰਦੇ ਹਮ ਧਨਵੰਤ ਭਗਵਤ ਸਚਨਾਏ, ਅੱਜ ਮੈਂ ਇੰਨਾ ਅਮੀਰ ਹੋ ਗਿਆ। ਉਹਦਾ ਕਾਰਨ ਦੱਸਦੇ ਨੇ, ਪਿਓ ਦਾਦੇ ਦਾ ਹੋਰ ਡੇਠਾ ਖਜ਼ਾਨਾ ਮੈਂ ਪੋਥੀਆਂ ਪ੍ਰਕਾਸ਼ ਕਰਕੇ ਵੇਖ ਰਹੀ ਹਾਂ, ਤਾਂ ਮੇਰੇ ਮਨ ਪਿਆ ਨਦਾਨਾ, ਰਾਤਨ ਲਾਲ ਜਾ ਕਾ ਖੁਸ਼ੂ ਨਾ ਹੋਰ, ਭਰੇ ਭੰਡਾਰ ਅਖੂਟ ਅਤੋਲ, ਖਾਵੇ ਕਰਦੇ ਰਲ ਮਿਲ ਪਾਈ, ਤੋਟ ਨਾ ਆਵੇ ਬਲ ਤੋ ਜਾਈ, ਕਹੋ ਨਾਨਕ ਜਿਸ ਮਸਤਕ ਲੇਖ ਲਿਖਾਏ, ਸੋ ਏਤ ਖਜ਼ਾਨੇ ਲਾਇਆ ਰਲਾਏ। ਤੇ ਹੁਕਮ ਕਰਦੇ ਭਾਈ ਗੁਰਦਾਸ, ਬਾਬਾ ਬੁੱਢਾ ਸਾਹਿਬ ਕੋਈ ਇਕਾਂਤ ਜਗ੍ਹਾ ਦੇਖੋ ਜਿੱਥੇ ਬੈਠ ਕੇ ਕਾਰਜ ਆਪਾਂ ਆਰੰਭ ਕਰੀਏ, ਕਿਉਂਕਿ ਹੁਕਮਨਾਮਿਆਂ ਦੇ ਮੁਤਾਬਕ ਆਪਣੇ ਕੋਲ ਬਾਣੀਆਂ ਇਕੱਠੀਆਂ ਹੋਣੀਆਂ ਸ਼ੁਰੂ ਹੋ ਗਈਆਂ ਤੇ ਆਪਣੇ ਕੋਲ ਬਹੁਤ ਸਾਰੇ ਗੁਰਸਿੱਖਾਂ ਵੱਲੋਂ ਤੇ ਬਖਤਾ ਰੁੜਾ ਆ ਗਿਆ ਤੇ ਗੋਬਿੰਦਵਾਲ ਸਾਹਿਬ ਦੀਆਂ ਪੋਥੀਆਂ ਆ ਗਈਆਂ। ਫਿਰ ਇਹ ਕਾਰਜ ਮਹਾਰਾਜ ਸਾਹਿਬ ਨੇ 1660 ਵਿਕਰੀ ਦਸੰਬਰ ਵਿੱਚ ਆਰੰਭ ਕੀਤਾ। ਰਾਮਸਰ ਵਾਲੀ ਜਗ੍ਹਾ ਕਹਿੰਦੇ ਪੰਜ ਵੱਡੀ ਨਾਲੋਂ ਵੀ ਸੁੰਦਰ ਲੱਗ ਰਹੀ ਹੈ। ਉੱਥੇ ਰਾਮ ਜੀ ਨੇ ਨਿਵਾਸ ਕੀਤਾ ਸੀ। ਤ੍ਰੇਤੇ ਦੇ ਅਵਤਾਰ ਕਹਿੰਦੇ ਭਾਈ ਇੱਥੇ ਪਰਮਾਤਮਾ ਦੇ ਰਾਮ ਦੇ ਨਾਮ ਦਾ ਪ੍ਰਵਾਹ ਚੱਲਣਾ ਹੈ ਬਾਣੀ ਦਾ, ਇਸ ਕਰਕੇ ਤਾਂ ਨਾਂ ਹੀ ਰਾਮਸਰ ਰੱਖਦੇ ਹੋ। ਰਾਮਸਰ ਤੀਰ ਦੇ ਕਿਨਾਰੇ ਗੁਰੂ ਗ੍ਰੰਥ ਸਾਹਿਬ ਦੀ ਸੰਪਾਦਨਾ ਭਾਈ ਗੁਰਦਾਸ ਜੀ ਲਿਖਦੇ ਗਏ, ਕਾਗਜ਼ ਦਾ ਇੰਤਜ਼ਾਮ ਕੀਤਾ ਗਿਆ, ਕਿਵੇਂ ਕਿਵੇਂ ਇੱਕੋ ਹੀ ਸਾਇਦ ਦੇ ਕਾਗਜ਼ ਬਣਾਏ ਗਏ ਤੇ ਫਿਰ ਸ਼ਾਹੀ ਜਿਹੜੀ ਸੀ ਉਸ ਵੇਲੇ ਬੜੀ ਵਿਧੀ ਸੀ ਸ਼ਾਹੀ ਦੀ, ਕਿਸੇ ਕਿਸੇ ਸਰੂਪ ਦੇ ਵਿੱਚ ਮਿਲਦੀ ਹੈ, ਜਿਹੜੇ ਖਾਲੀ ਪੱਤਰੇ ਹਨ ਮਹਾਰਾਜ ਦੇ ਉੱਥੇ ਲਿਖਿਆ ਸ਼ਾਹੀ ਦੀ, ਸ਼ਾਹੀ ਕੀ ਵਿਧੀ, ਉਹ ਇੰਨੀ ਸ਼ਾਹੀ ਪੱਕੀ ਹੁੰਦੀ ਸੀ ਵੀ ਸਦੀਆਂ ਤੱਕ ਵੀ ਸ਼ਾਹੀ ਖਰਾਬ ਨਹੀਂ ਹੋਈ। ਉਹ ਇੱਕ ਢੰਗ ਤਰੀਕਾ ਸੀ ਪੁਰਾਣੇ ਲੋਕਾਂ ਕੋਲ, ਅੱਜ ਨਹੀਂ ਹੈ। ਤੇ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਨੇ ਬਾਣੀ ਉਚਾਰਨ ਕੀਤੀ ਸ਼ੁਰੂ। ਭਾਈ ਗੁਰਦਾਸ ਨੂੰ ਇੱਕ ਸ਼ੰਕਾ ਹੋਈ, ਕਹਿਣ ਲੱਗੇ ਗਰੀਬ ਨਿਵਾਸ ਜਦੋਂ ਬਾਣੀ ਆਪ ਉਚਾਰਨ ਕਰਦੇ ਭਗਤਾਂ ਦਾ ਨਾਂ ਕਹਿ ਰਹੇ ਨੇ, ਕਬੀਰ ਸਾਹਿਬ ਦੀ, ਰਵਿਦਾਸ ਦੀ, ਹੋਰ ਮਹਾਰਾਜ ਹੱਸ ਕੇ ਕਹਿੰਦੇ ਵੀ ਮੈਂ ਉਹਨਾਂ ਦੀ ਬਾਣੀ ਵਿੱਚ ਆਪਣਾ ਨਾਮ ਕਿਵੇਂ ਪਾ ਲਿਆ, ਇਹ ਬਾਣੀ ਉਹਨਾਂ ਦੀ ਹੈ ਮਹਾਰਾਜ, ਉਹਨਾਂ ਦੀ ਬਾਣੀ ਦਾ ਤਾਂ ਕੋਈ ਪੁਸਤਕ ਨਹੀਂ ਆਪਣੇ ਕੋਲ। ਮਹਾਰਾਜ ਹੱਸ ਕੇ ਕਹਿੰਦੇ ਭਾਈ ਗੁਰਦਾਸ, ਇਹ ਅਗੰਮੀ ਕੰਮ ਨਿਰੰਕਾਰ ਦਾ ਜਿਹੜਾ ਹੋ ਰਿਹਾ ਹੈ ਤੇ ਇਹਨੂੰ ਮਾਣ ਮਿਲਿਆ, ਇਹ ਬੜੀਆਂ ਗੁੱਝੀਆਂ ਗੱਲਾਂ ਹੁੰਦੀਆਂ ਨੇ, ਭਗਤ ਮੇਰੇ ਕੋਲ ਆਪ ਆ ਕੇ ਦਰਸ਼ਨ ਦਿੰਦੇ ਆ। ਕਹਿਣ ਲੱਗੇ ਜੀ ਬੜੀ ਹੈਰਾਨੀ ਦੀ ਬਾਤ ਹੈ ਵੀ ਉਹ ਤਾਂ ਕਦੋਂ ਦੀ ਚੜ੍ਹਾਈ ਕਰ ਚੁੱਕੇ ਨੇ, ਕਹਿੰਦੇ ਭਗਤ ਨਹੀਂ ਆਉਂਦੇ, ਸਾਗਤ ਮਰੈ ਸੰਤ ਸਭ ਜੀਵੈ, ਸਾਗਤ ਮਰਦੇ ਹੁੰਦੇ ਸੰਤ ਨਹੀਂ ਮਰਦਾ ਹੁੰਦਾ, ਉਹ ਅਮਰ ਜਦੋਂ ਮਰਜ਼ੀ ਪਰਮੇਸ਼ੁਰ ਉਹਨਾਂ ਨੂੰ ਭੇਜ ਸਕਦਾ, ਆ ਸਕਦੇ ਨੇ ਜਾ ਸਕਦੇ ਨੇ। ਜੇ ਐਸਾ ਹੁੰਦਾ ਗੁਰੂ ਗੋਬਿੰਦ ਸਿੰਘ ਜੀ ਜੋਤੀ ਜੋ ਸਮਾਉਣ ਤੋਂ ਬਾਅਦ ਪੂਨੇ ਸਤਾਰੇ ਵਿੱਚ ਉਹਨਾਂ ਪ੍ਰੇਮੀ ਨੂੰ ਕੱਢੇ ਨਹੀਂ ਸੀ ਜਗਤ ਫਿਰ ਤਾਂ ਸਾਖੀ ਸਾਹਮਣੇ। ਪਰ ਤਰਕਸ਼ੀਲ ਬੁੱਧ ਹੈ ਜਿਹਨਾਂ ਦੀ, ਨਾਸਤਿਕ ਬੰਦੇ ਜਿਹੜੇ ਤੁਹਾਡੇ ਵਿੱਚ ਆ ਬੜੇ, ਇਹਨਾਂ ਗੱਲਾਂ ਨੂੰ ਮੰਨਣਾ ਤਾਂ ਇੱਕ ਪਾਸੇ, ਤੁਹਾਨੂੰ ਮੇਰੀ ਮੰਨਣ ਦੇਣਗੇ, ਕਹਿਣਗੇ ਜੀ ਨਹੀਂ ਇਹ ਤਤ ਗਿਆਨ ਨਹੀਂ ਹੈਗਾ, ਉਹ ਤਤ ਗਿਆਨ ਇੱਕ ਆਕਾਸ਼ ਉਤਰਿਆ ਉਹਨਾਂ ਨੂੰ, ਇਹ ਟੋਲਾ ਖੜਾ ਹੋ ਗਿਆ ਤਤ ਗਿਆਨ ਵਾਲਾ। ਤੇ ਇਸ ਕਰਕੇ ਸਾਧ ਸਿੰਘ ਜੀ ਮਹਾਰਾਜ ਸਾਹਿਬ ਜੀ ਕਹਿਣਗੇ ਭਾਈ ਸਾਹਿਬ ਤੇਰੀ ਤਸੱਲੀ ਵਾਸਤੇ ਤੈਨੂੰ ਦਰਸ਼ਨ ਕਰਾ ਦੇਈਏ। ਇਤਿਹਾਸ ਕਹਿੰਦਾ ਹੈ ਕਿ ਭਾਈ ਗੁਰਦਾਸ ਨੂੰ 15 ਭਗਤਾਂ ਦੇ ਦਰਸ਼ਨ ਕਰਾਏ, ਕਬੀਰ ਸਾਹਿਬ ਦੇ, ਰਵਿਦਾਸ ਜੀ ਦੇ, ਤਰਲੋਚਨ ਜੀ, ਸਾਰਿਆਂ ਭਗਤਾਂ ਦੇ। ਪਰ ਭਾਈ ਸਾਹਿਬ ਉਹਨਾਂ ਦਾ ਸਤਿਕਾਰ ਕਰਨ ਵੇਲੇ ਉਹਨਾਂ ਦੇ ਚਰਨ ਛੋਣ ਲੱਗੇ, ਉਹ ਪਿੱਛੇ ਹਟ ਗਏ, ਨਹੀਂ ਭਾਈ ਸਾਹਿਬ ਜਿਹੜੇ ਸਿੱਖ ਨੇ ਗੁਰੂ ਸਾਹਿਬ ਦੇ ਇਹ ਵੀ ਸਾਤੋਂ ਕੋਈ ਘੱਟ ਨਹੀਂ ਹਨ। ਸਤਿਕਾਰ ਕੀਤਾ ਇੱਕ ਦੂਜੇ ਦਾ, ਸੂਕਸ਼ਮ ਸਰੀਰ ਧਾਰਨ ਕੀਤੇ ਹੋਏ ਜਿਹਨਾਂ ਦੇ, ਬਾਣੀ ਲਿਖਾਈ ਉਹ ਬਾਣੀ ਵੀ ਅੰਗਤ ਹੋਈ ਹੈ। ਤੇ ਸਤਿਗੁਰੂ ਮਹਾਰਾਜ ਸਾਹਿਬ ਜੀ ਲਿਖਦੇ ਗਏ ਤੇ 1661 ਬਿਕਰਮੀ ਸੰਮਤ 1 ਸਾਲ ਦੇ ਵਿੱਚ ਇਹ ਕਾਰਜ ਸੰਪੂਰਨ ਕਰ ਲਿਆ ਗਿਆ। ਤੇ ਫਿਰ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਤਿਆਰ ਹੋਣ ਤੋਂ ਬਾਅਦ ਰਾਮਸਰ ਵਾਲੀ ਜਗ੍ਹਾ ਸਾਰੀ ਰਾਤ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਪੋਥੀ ਸਾਹਿਬ ਦੇ ਕੋਲ, ਉਹ ਤਾਂ ਪੋਥੀ ਸਾਹਿਬ ਕਹਿੰਦੇ ਗੁਰੂ ਗ੍ਰੰਥ ਸਾਹਿਬ ਦੇ ਕੋਲ। ਤੇ ਫਿਰ ਮਹਾਰਾਜ ਸਾਹਿਬ ਜੀ ਨੇ ਸੋਚਦੇ ਰਹੇ ਕਿ ਜਿੱਡਾ ਵੱਡਾ ਇਹ ਖਜ਼ਾਨਾ ਹੈ, ਜਿੱਡਾ ਵੱਡਾ ਇਹ ਗੁਰੂ ਗ੍ਰੰਥ ਸਾਹਿਬ, ਤੇ ਅਜੇ ਗ੍ਰੰਥੀ ਦੀ ਚੋਣ ਕਰਨੀ ਹੈ। ਦੇਖੋ ਗੁਰੂ ਅਰਜਨ ਦੇਵ ਜੀ ਦੀ ਸੋਚ ਤੇ ਹੁਣ ਵਾਲੇ ਰਾਣੇ ਦੀ ਸੋਚ ਦੇਖ ਲਓ, ਹੁਣ ਤਾਂ ਇੱਕੋ ਹੀ ਬੰਦੇ ਦੀ ਜੇਬ ਚ ਨਿਕਲ ਜਾਂਦੇ, ਚਾਹੇ ਗ੍ਰੰਥੀ ਨੇ ਚਾਹੇ ਸਿੰਘ ਸਾਹਿਬਾਨ, ਉਹ ਗੀਤੇ ਏਡਾ ਵੱਡਾ ਖੁੱਲ੍ਹਾ ਹੈ ਉਹਦੇ ਵਿੱਚੋਂ ਕੱਢ ਕੱਢ ਕੇ ਦੇਈ ਜਾਂਦੇ ਵੀ ਆ ਗਿਆ ਜੀ, ਆ ਨਵਾਂ ਆ ਗਿਆ, ਪਹਿਲੇ ਪਹਿਲੇ ਹੀ ਉਹਨਾਂ ਨੇ ਕਿਹਾ ਕਿਉਂ ਬਈ ਜੇ ਅਸੀਂ ਗਲਤ ਹੁਕਮਨਾਮੇ ਦੁਆਏ ਤੂੰ ਦੁਆਏ ਦੇਵੇਂਗਾ, ਹਾਂਜੀ ਇੱਕ ਵਾਰੀ ਲਾ ਦੇ ਜਿਵੇਂ ਕਹੋਗੇ ਕਦੇ ਕਰੂੰਗਾ ਜੀ, ਕਰੀ ਜਾ ਰਹੇ। ਗੁਰੂ ਕਿਰਪਾ ਕਰੇ ਆਉਣ ਵਾਲੇ ਸਮੇਂ 'ਚ ਜਿਵੇਂ ਜਾਗਰਤੀ ਆਈ ਹੈ, ਅਕਾਲ ਤਖ਼ਤ ਸਾਹਿਬ ਜੀ ਸੁਤੰਤਰਤਾ ਔਰ ਪੰਥ ਖਾਲਸਾ ਆਪਣੀ ਜ਼ਿੰਮੇਵਾਰੀ ਸਮਝਦਾ ਹੋਇਆ ਇੱਕ ਬੰਦੇ ਦੇ ਥਾਂ ਤੇ ਇਹ ਸਮੁੱਚੇ ਪੰਥ ਦੇ ਆਪਣੇ ਹੱਥ ਵਿੱਚ ਲਏਗਾ, ਮੈਨੂੰ ਪੂਰਾ ਯਕੀਨ ਹੈ ਇਹ ਬੜੀ ਜਲਦੀ ਹੋਣ ਵਾਲਾ ਕੰਮ ਹੋ ਜਾਏਗਾ। ਤੇ ਗੁਰੂ ਕਿਰਪਾ ਅਸੀਂ ਸਾਰੇ ਮਤਭੇਦ ਭੁਲਾ ਕੇ ਅਸੀਂ ਆਪਣੇ ਅਕਾਲ ਤਖ਼ਤ ਨੂੰ ਸਮਰਪਿਤ ਹੋ ਕੇ ਤੇ ਗੁਰੂ ਕਾਲ ਦੀ ਮਰਿਆਦਾ ਨੂੰ ਮੁੱਖ ਰੱਖ ਕੇ ਅਸੀਂ ਇਹ ਕਰੀਏ ਤਾਂ ਗੱਲ ਹੀ ਨਹੀਂ ਹੋ ਸਕਦੀ ਵੀ ਇਹਦੇ ਵਿੱਚ ਕੋਈ ਦੋਹਰਾਵਾ ਰਹਿ ਜਾਣ। ਖੈਰ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਸੋਚਿਆ ਕਿ ਜੇ ਮੈਂ ਬੇਦੀ ਵੰਸ਼ ਤੋਂ ਗ੍ਰੰਥੀ ਲਾਉਣਾ ਤੇ ਉਹਨਾਂ ਨੂੰ ਪਹਿਲੀ ਬੜਾ ਮਾਣ ਹੈ ਅਸੀਂ ਗੁਰੂ ਨਾਨਕ ਦੇ ਵੰਸ਼ ਦੇ ਵਿੱਚ ਆਏ, ਹੰਕਾਰੀ ਨੂੰ ਤਾਂ ਇਹ ਪਦਵੀ ਦੇਣੀ ਨਹੀਂ ਚਾਹੀਦੀ, ਉਹਨਾਂ ਨੂੰ ਕਿਤੇ ਨਾ ਕਿਤੇ ਮਾਣ ਹੈ, ਭੱਲਿਆਂ ਨੂੰ ਵੀ ਮਾਣ ਹੈ ਤੇ ਫਿਰ ਸੋਹਣੀ ਵੀ ਮਾਣ ਕਰਨਗੇ ਇਸ ਗੱਲ ਦਾ। ਚੌਂ ਗੁਰੂਆਂ ਦੇ ਸਾਹਿਬਜ਼ਾਦੇ ਜਿਹੜੇ ਨੇ ਤ੍ਰੇਣ ਭੱਲੇ ਸੋਢੀ ਬੇਦੀ, ਮਹਾਰਾਜ ਜੀ ਕਹਿੰਦੇ ਨਹੀਂ, ਕਮਾਈ ਦੇ ਆਧਾਰ ਤੇ ਅਵਸਥਾ ਵਾਲਾ ਚਾਹੀਦਾ ਹੈ। ਗ੍ਰੰਥੀ ਸਿੰਘ ਦਾ ਕਿਰਦਾਰ ਕਿਹਾ ਜਿਹਾ ਚਾਹੀਦਾ ਹੈ ਗੁਰੂ ਅਰਜਨ ਦੇਵ ਜੀ ਨੂੰ ਪੁੱਛੋ। ਉਹਨਾਂ ਨੇ ਚੋਣ ਕੀਤੀ ਉਸ ਦੀ ਜਿਹਦੇ 13 ਸਾਲ ਦੀ ਉਮਰ ਦੇ ਵਿੱਚ, 12 ਸਾਲ ਦੀ ਉਮਰ ਚ ਗੁਰੂ ਨਾਨਕ ਦੇਵ ਜੀ ਨੂੰ ਬ੍ਰਹਮ ਗਿਆਨੀ ਬਣਾਇਆ ਬਾਬਾ ਬੁੱਢਾ ਸਾਹਿਬ। ਮਹਾਰਾਜ ਸਾਹਿਬ ਨੇ ਕਿਹਾ ਬਾਬਾ ਬੁੱਢਾ ਸਾਹਿਬ, ਇਹ ਤੁਹਾਡੇ ਸੀਸ ਤੇ ਗੁਰੂ ਗ੍ਰੰਥ ਸਾਹਿਬ ਦਾ ਸਵਾਰਾ ਹੋਏਗਾ, ਕੱਲ ਇਸ਼ਨਾਨ ਸੁਧੇ ਕਿਸੀ ਕਰਕੇ ਨਵੀਨ ਵਸਤਰ ਪਾ ਕੇ ਆ ਜਾਓ। ਆ ਗਏ ਭਾਈ ਗੁਰਦਾਸ, ਤੁਸੀਂ ਸੁੰਦਰ ਚੌਰ ਜਿਹੜਾ ਪਹਿਲੀ ਬਣਾ ਕੇ ਰੱਖਿਆ ਸੀ ਉਹ ਚੌਰ ਲੈ ਕੇ ਭਾਈ ਗੁਰਦਾਸ ਜੀ, ਤੇ ਛਤਰ ਲੈ ਕੇ ਆ ਗਏ ਸੰਗਤਾਂ, गुरु अर्जन देव जी ने बाबा बुढ़ा साहब के शीश से गुरु ग्रंथ साहब सुभावान किया ते चौर अपने हाथ में लिया। भाई गुरदास नूं छत्र फड़ाया, सारी संगत नूं नाल लैके अज दे दिन हरिमंदर साहब तक एक बहुत वड्डी इकत्रता गुरसिखां दी जलूस की शक्ल के बिच। असी तो हुण जलूस नूं माड़ा शब्द समझ के छड्ड दिता है, अगे जी नगर कीर्तन क्या करो, चलो ये कह लिया करो, पर जलूस का अर्थ तो देख लो की है। जलूस कटता जी इस गल करके भोग शब्द आ लिखा हुआ इस करके नहीं सी कहते भी भोग लगे, ये तो मन घटत गल सारिया जल गुरु नहीं मनता तो उन्होंने गलों साथ समझे असं कि मन जावे। जे गुरु साहब के अंदर यह आवाज है कि करी पाक साल सोच पवित्रा हुण लावो भोग हर राय अर खाने के प्रथाए है, तो सिखा तेरी हिम्मत की है तू कह तुम्हें प्रवान हो गए तो गुरु साहब तो बड़ा हो गया। तो इस करके सास जी बहुत बड़े जलूस की शक्ल शब्द कीर्तन ढोलकियां छहने बजते आ रहे हैं, शब्द पढ़ते आ रहे हैं। गुरु साहब जी ड्यूड़ी साहब के विच दी होके हरिमंदर साहब गुरु ग्रंथ साहब का स्वरूप बाबा बुढ़ा साहब के शीश तो उतारिया, मंजी साहब के उत्ते प्रकाश कर गए। इतने एक गल होर भी आप जी चेते करा के गुरु ग्रंथ साहब के आने तो पहला हरिमंदर साहब के अंदर अमृत वेले जिन्ने बजे उसे दुध के नाल जगह की धुलवाई हुई सी, अज उन्ने बजे दुध के नाल ही धोता जाता है, अज तक फर्क नहीं है। हम पिछे गुरु जी बोलने कहते दुध जी किसी गरीब के बच्चे दे देते कल दुध ही आने, मैं कह जी तेरे घर नहीं है बकरी बहन देने लिया के किस तो तू हरिमंदर साहब वाला दुध पी के गांह ज्यादा मोटा हो जाएगा। वो परंपरा चली आ रही है। अज सेहत विज्ञान ने अज मेडिकल साइंस ने सिद्ध कर दिता कि जेडे जन्म सिले थान से दुध के नाल तो दवाई हो तो मर सकते ना, वो थोड़ी किसी दवाई नाल भी नहीं मरते, कच्ची लस्सी के नाल सिद्ध हो चुकी है। तो दुध नूं अमृत बनया पवित्रता का वाचक भी है। तो गुरु साहब ने जिन्ने बजे आसा की वार शुरू हुई उन्ने बजे हम आसा की वार शुरू होती है, जिन्ने शलोक होया तो गुरु ग्रंथ साहब लैके पहुंच गए सी, उन्ने शलोक होया तो गुरु ग्रंथ साहब का स्वरूप आंदा। अज भी हरिमंदर साहब की वही मर्यादा अज भी चल रही है। और एक होर गल मिनट चार रहे कोई अपना इतने समाप्ति भी कर देने गल की, असल गुरु ग्रंथ साहब की प्रकाश की जी कथा है ना एक ही दिन की है, एक दिन के सारी गल काबू नहीं होती है, बहुत कुछ छट के फिर कर सकते। गुरु अर्जन देव जी महाराज ने एक बार सिखा ने पूछा से गरीब नवाज शिवजी के मंदिर में शिवजी की पूजा होंगी है शिवलिंग की, देवी के मंदिर देवी की प्रतिमा की पूजा होंगी है, विष्णु के मंदिर विष्णु की नारायण की पूजा होंगी है नारायण लक्ष्मी की, महाराज हरिमंदर साहब बन गया तो तुम कहते नहीं बहन देवी पूजा कराने वास्ते तुम बैठे करो जी तुम मत टेके। महाराज कहते समय से आए तो उतर देंगे। फिर महाराज तुम अंदर भी नहीं बढ़ते कदम चलो अंदर नहीं बैठना अगली गल है, तुम दिल्ली से मत्था टेक के बड़ी परिक्रमा करके वापस मुड़ जाने अंदर क्यों नहीं बढ़ते। महाराज कहते बढ़ा गल अंदर भी, मैं उस दिन अंदर अपना कदम धारांगा जिदन मेरा मालक मेरे तो पहला मूहरे मेरा मालक इस मंदिर का मालक आ गया ना उस दिन मैं भी आ जाऊंगा मगर मगर। यह गल किसी की समझ नहीं आई भी गुरु अर्जन देव जी का मालक भला कौन हो सकता है। जदों गुरु ग्रंथ साहब का स्वरूप बाबा बुढ़ा साहब जी लैके अंदर गए तो गुरु अर्जन देव जी पहले दिन हरिमंदर साहब के अंदर पहुंचे है, ये तो पहला कदम गए तो आप जी चौर कर रहे हैं। बाबा बुढ़ा साहब ने हुक्म होया कि भाई बुढ़ा साहब लिखे कहते बुढ़ा साहब खोलो ग्रंथ यानी प्रकाश करो, लिखो आवाज यानी हुक्मनामा लो, सुने सब पंथ और सिख पंथ सुन लो। बाबा बुढ़ा साहब जी ने हुक्मनामा लिया, हुक्मनामा सब तो पहला ही यह आया जिहड़ा शब्द अज बहुत सारे लोगों को एलर्जी करता है, पचद ही नहीं, जिवें कई कणक नहीं पचती, कई मौसम नहीं बचती, कई नट नहीं बचते, कई संत शब्द नहीं बचता, पहले ये आया संतां के कार्ज आप खलोया हर कम करावन आया राम ये हुक्मनामा आया ते हुक्मनामे तो बाद बाबा बुढ़ा साहब रुमाला पाउन लगे गुरु साहब कहते नहीं भाई बुढ़ा साहब रुको है महाराज की हुक्म है महाराज साहब कहते मैं चौर कर रहे हैं खड़ के जपजी का पाठ करो श्री गुरु करते चमर टुलंता बुढ़ा जब जी पाठ करंता बाबा बुढ़ा से पाठ कर रहे ते सारी मर्यादा फिर बन दी गुरु अर्जन देव जी ने अपने पैर भी 1661 विक्रमी संवत भादरों सुधी एक मैया ने अज का दिहाड़ा कई साल आप की करते रहे हैं आ दिहाड़ा छड़ के की करते सी आप 1 सितंबर कड़ा मर्याद बना के गुरु साहब के दुआले आते नहीं रहे महाराज थोड़ा जी प्रकाश दिहाड़ा है महाराज कहते ठीक है एक दिन लेखा पूछू मैं तेरे को भी अज दिन 1 सितंबर होया मेरा प्रकाश मेरे सामने बड़े झूठ बोली जाने मेनू कही थोड़ा प्रकाश अज हो मुड़ के 12 साल बाद 13 साल बाद फिर तो दया कराई है भी ओ 12-13 साल तक जी झूठे बोलते रहे मुड़ के फिर आ गए वही भादर सुधी एक बूते चलो देर आमद दुरुस्त आमद भावे देर बाद ही आए हो 13 साल लाने होंगे गलती करके अगे मंगल बदले से 13 साल बाद संत ज्ञानी गुरबचन सिंह राड़े आए महापुरुष कलेर आए संत हर को वाले सारे महात्मा कट्ठे हो गए तुम कौन मंगल बदलन आए जे गुरु अर्जन देव जी ने लिखे वह फिर तेजे वह भी 13 साल लग गए से उस काम इन भी 13 ही लग गए जिड़िया होर गलतियां करेंगे 13-13 साल लगे हमने इन्होंने 13 साल तो पहला नहीं करते गुरु कृपा करे महाराज साहब ने फिर अज दे दिन यही प्रकाश किया भगत की केड़ी बाणी है किन्नी बाणी है वह सात सिंह जी हूँ समा समाप्त है रागिशन कीर्तन द्वारा नाले मैं भी उत्तर नानक साहब जाके हाजरी भरनी है इन्ना के टाइम होंगे रह रस जाने जाते करी दी है उसे देखते रहे हैं उसे साढ़े अल्लाह बासा भी चलो मेरे गुआढ़ी ने उसे बड़े भाई साहब तो बाली वास्ता से कर रहे उत्थे की देखते हैं भी जो कत्तक का महीना होंगे सी ना आम एक कहानी बनी हुई सी साढ़े खास करके जिमीदार अगे जी कत्ते के महीने कि जट की बुढ़ी मर गई कहता बेबे मैं फूकन का टाइम नहीं कहता भी कणक बीज की फूकोंगा हूं तेन हूँ कम तो मेरा भी यह होया रह रात ही जाते जाते करी दे बच्चे कही वरिंदर सिंह रह रात सुना दे गह जाते फिर टाइम आया हुआ होंगे ये गुरु कृपा करे वह शरीर का करना भी की है महाराज ने एडा वधिया काम लै लिया मैनू ये कोई कदे मैं सुपने च नहीं सोचा कि संत ज्ञानी गुरबचन सिंह महापुरखों के किए हुए सारे अर्थ उन्हों का सारा खजाना कि गुरु ग्रंथ साहब का स्पीक जोड़ा है मैं तो 20 साल होर दिन मिन्नत करने चाहे तू लिख दे भी तू कर दे जो नहीं किसी ने सुनी महाराज ने कहता भी कानू एवं मिन्नत करी है ना तू आप ही कर महाराज साहब ने एक मेरे शरीर का बहाना बना के 9 साल दिन रात की मेहनत तो बाद आपकी कत्तक सुधी दूज हजूर साहब प्रकाशन उस टीके का रख्या होया समा दमदम साहब अरदास हो गई है मुढ़ली जी करनी सी क्योंकि उत्थे संपूर्ण का देश जोड़ा उस देश के टीके की अरदास भी हो गई है पंच सिंह ने की है पर उस वे फिर देना शुरू करना है गुरु कृपा करे तो महाराज साहब सच्चे पातशाह बख्शे करन भी गुरु साहब जी के अज पहले प्रकाश की सारिया संगतों में फिर एक बार बधाई देना लख लख बधाई हो गुरु सिखो ये अपना क्योंकि जे ये गल नहीं सुना के सू क्यों पता वह मैं अगले दिन दस दूंगी जिमें कि गुरु की किनी बाणी से गुरु अर्जन देव जी ने 2313 शब्द उच्चारण किए तो गुरु तेग बहादुर 115 एक शब्द गुरु गोबिंद सिंह साहब का भगतों का अगले दिन जी गड़ीवार कथा है मैं ये कि लोड़ जा देख के भगतों की जी कि शब्द वो अपन गलबात कर लेंगे आगे बख्शन करो आपने इतनी समाप्ति वाहेगुरु जी का खालसा।